ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਬੋਲ ਰਹਾਉ ਬਹੁਤ ਜਨਮ ਬਿਛੁੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸਨ ਦੇਖੇ ਬਹੁਤ ਜਨਮ ਬਿਛੁੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਿੱਤ ਦੀ ਮਰਜ਼ਾਦਾ ਅਨੁਸਾਰ ਕਥਾ ਕੀਰਤਨ ਦਾ ਆਨੰਦ ਲੈਣ ਵਾਸਤੇ ਪਹੁੰਚੇ ਗੁਰੂ ਕੇ ਖਾਲਸਾ ਸਾਧ ਸੰਗਤ ਜੀ ਅਥਵਾ ਦੇਸ਼ ਵਿਦੇਸ਼ਾਂ ਵਿੱਚੋਂ ਸ਼ਰਧਾ ਭਾਵਨਾ ਸਹਿਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਗੁਰੂ ਕੀਆਂ ਸੰਗਤਾਂ ਜਿਸ ਦੇ ਪ੍ਰਥਾਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜਿੱਥੇ ਸਭੇ ਥਾਵ ਨਹੀਂ ਤੁਧ ਜਿਹੇ ਆ ਵਧੋ ਪੁਰਖ ਵਧਾਤੇ ਤਾਂ ਤੂੰ ਸੋਹੇ ਆ ਸ੍ਰੀ ਹਰਿਮੰਦਰ ਸਾਹਿਬ ਜੀ ਦਰਸ਼ਨ ਅਤੇ ਪਵਿੱਤਰ ਪਾਵਨ ਗੁਰੂ ਰਾਮਦਾਸ ਸਰੋਵਰ ਜੀ ਦੇ ਇਸ਼ਨਾਨ ਬਹੁਤ ਭਾਗਾਂ ਦੇ ਨਾਲ ਨਸੀਬ ਹੁੰਦੇ ਨੇ ਗੁਰੂ ਕੀ ਸੰਗਤਾਂ ਭਾਵੇਂ ਦੂਰ ਦਰੇਡੇ ਵਿਦੇਸ਼ਾਂ ਦੇ ਵਿੱਚ ਸਜੀਆਂ ਹੋਣ ਪਰ ਮਨ ਵਿੱਚ ਲਾਲਸਾ ਹੁੰਦੀ ਹੈ, ਇੱਛਾ ਹੁੰਦੀ ਹੈ, ਮਨ ਵਿੱਚ ਸ਼ਰਧਾ ਹੁੰਦੀ ਹੈ। ਇਸ ਲਈ ਗੁਰਸਿੱਖ ਦੀ ਰੋਜ਼ ਦੀ ਅਰਦਾਸ ਹੈ ਕਿ ਮਹਾਰਾਜ ਸਾਡੇ 'ਤੇ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਅਤੇ ਪਾਵਨ ਸਰੋਵਰ ਦੇ ਇਸ਼ਨਾਨ ਪ੍ਰਾਪਤ ਹੋ ਜਾਣ। ਇਸ ਵਾਸਤੇ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ, ਜਿੰਨੀਆਂ ਵੀ ਸੰਗਤਾਂ ਦੂਰ ਦਰੇਡਿਆਂ ਤੋਂ ਚੱਲ ਕੇ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਪਹੁੰਚੀਆਂ ਹਨ, ਸ੍ਰੀ ਹਰਿਮੰਦਰ ਸਾਹਿਬ ਜੀ ਦਰਸ਼ਨ ਕੀਤੇ ਹਨ, ਇਸ਼ਨਾਨ ਕੀਤੇ ਹਨ, ਬਹੁਤ ਵੱਡਿਆਂ ਭਾਗਿਆਂ ਵਾਲੀਆਂ ਸੰਗਤਾਂ ਨੇ, ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ। ਮਨੁੱਖ ਆਪਣੀ ਅਕਲ ਨਾਲ, ਆਪਣੀ ਸੋਚ ਨਾਲ, ਆਪਣੀ ਸਮਝ ਨਾਲ ਐਸਾ ਸੁਭਾਗ ਸਮਾਂ ਪ੍ਰਾਪਤ ਨਹੀਂ ਕਰ ਸਕਦਾ। ਇਹ ਤੇ ਮਿਹਰ ਹੋਵੇ ਗੁਰੂ ਦੀ ਤਾਂ ਹੀ ਇਹ ਸਮਾਂ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਅੱਜ ਜੋ ਮਹਾਰਾਜ ਜੀ ਨੇ ਕਿਰਪਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਵਿਚਾਰ ਸਾਂਝੀ ਕਰਨ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ। ਆਪ ਸੰਗਤਾਂ ਨੇ ਰਾਗੀ ਜਥੇ ਪਾਸੋਂ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਯੁੱਗ ਦਾ ਇਹ ਸੌਖਾ ਤੇ ਪ੍ਰਮੁੱਖ ਪ੍ਰਧਾਨ ਸਾਧਨ ਗੁਰੂ ਕੀ ਕੀਰਤੀ, ਗੁਰੂ ਕੀ ਮਹਿਮਾ, ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੈ ਸਗਲੇ ਕੋਲ ਤਾਰੇ ਹਰ ਦਰਗ ਪਾਤਸ਼ਿਓ ਜਾਏਦਾ। ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮਨੁੱਖ ਨੂੰ ਤਾਰ ਦਿੰਦੇ ਹਨ ਤੇ ਸਗਲੇ ਉਹਨਾਂ ਜਿਨ੍ਹਾਂ ਜੀਵਾਂ ਨੂੰ ਤਾਰ ਲੈਂਦੇ ਹਨ ਜਿੱਥੇ ਗੁਰੂ ਕੇ ਰਾਗੀ ਜਥੇ ਗੁਰਬਾਣੀ ਦਾ ਕੀਰਤਨ ਸੁਣਾਉਂਦੇ ਹਨ। ਸਤਿਗੁਰੂ ਦੀ ਇਹ ਬਖਸ਼ਿਸ਼ ਹੋਈ ਹੈ। ਆਓ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਜੋ ਸਾਨੂੰ ਅੱਜ ਮਹਾਰਾਜ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਹਦੀ ਵਿਚਾਰ ਸਾਂਝੀ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰੂ ਰਹਿਮਤ ਕਰੇ ਸਾਨੂੰ ਸਭਨਾਂ ਨੂੰ ਹੀ, ਸਾਡੇ ਤੇ ਰਹਿਮਤ ਕਰਕੇ ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ ਸਾਡੇ ਹਿਰਦੇ ਵਿੱਚ ਵਸ ਜਾਵੇ, ਜਿਸ ਨਾਲ ਸਾਡਾ ਜੀਵਨ ਸਫਲਾ ਹੋਵੇ। ਇਸ ਲਈ ਸਾਰੀ ਸੰਗਤ ਇੱਕ ਵਾਰ ਗੱਜ ਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਹਾ ਸ੍ਰੀ ਭਗਤ ਰਵਿਦਾਸ ਜੀ ਕੀ। ਇੱਕ ਓਂਕਾਰ ਸਰਗੁਰ ਪ੍ਰਸਾਦ, ਹਮ ਸਰ ਦੀਨ ਦਿਆਲ ਨ ਤੁਮ ਸਰ।
ਸ੍ਰੀ ਰਾਗ ਵਿੱਚ ਭਗਤ ਬਾਣੀ ਉਚਾਰਦੇ ਹੋਏ ਸਤਿਗੁਰੂ ਜੀ ਕਿਰਪਾ ਕਰਦੇ ਹਨ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਮਹਾਨਤਾ ਹੈ, ਬਖਸ਼ਿਸ਼ ਹੈ ਕਿ ਜਿਹੜੇ ਭਗਤ ਪਰਮਾਤਮਾ ਨਾਲ ਜੁੜੇ ਹੋਏ, ਬੰਦਗੀ ਕਰਨ ਵਾਲੇ ਵਹਿਮਾਂ ਭਰਮਾਂ ਪਖੰਡਾਂ ਚੋਂ ਉੱਪਰ ਉੱਠ ਕੇ ਜਿਨ੍ਹਾਂ ਨੇ ਪਰਮਾਤਮਾ ਦਾ ਜਾਪ, ਸਿਮਰਨ, ਭਜਨ, ਬੰਦਗੀ ਕੀਤੀ, ਉਹਨਾਂ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੁਰਮਤਿ ਦੇ ਤੱਤ ਸਿਧਾਂਤ ਨਾਲ ਸੰਬੰਧਿਤ ਹੈ, ਮਹਾਰਾਜ ਨੇ ਉਹ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕਰਕੇ ਭਗਤਾਂ ਨੂੰ ਸਿਰੋਪਾ ਬਖਸ਼ਿਸ਼ ਕੀਤੇ ਹਨ। ਇਹ ਮਹਾਨਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਨਿਤੀ ਸਾਧ ਸੰਗਤ, ਦੁਨੀਆਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਕਿਸੇ ਵੀ ਗ੍ਰੰਥ ਵਿੱਚ ਨੀਚ ਜਾਤ ਸਮਝ ਕੇ ਜਾਂ ਦੂਸਰਾ ਧਰਮ ਸਮਝ ਕੇ ਇੱਕ ਦੂਸਰੇ ਦੀ ਕੋਈ ਵਡਿਆਈ ਨਹੀਂ ਕੀਤੀ ਗਈ, ਇੱਕ ਸ਼ਬਦ ਵੀ ਨਹੀਂ ਪਾਇਆ ਗਿਆ। ਜਿੰਨੇ ਵੀ ਧਾਰਮਿਕ ਗ੍ਰੰਥ ਪੜ੍ਹ ਲਓ, ਉਹ ਆਪੋ ਆਪਣੇ ਧਰਮ ਨਾਲ ਸੰਬੰਧਿਤ ਤਾਂ ਸਿੱਖਿਆ ਦਿੰਦੇ ਹਨ, ਪਰ ਦੂਸਰੇ ਧਰਮ ਲਈ ਸਿੱਖਿਆ ਨਹੀਂ ਦਿੰਦੇ। ਇੱਥੇ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਕਿਉਂਕਿ ਇਹ ਸਭਨਾਂ ਵਾਸਤੇ ਸਾਂਝਾ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ। ਕਿਉਂਕਿ ਰੱਬ ਸਭ ਦਾ ਸਾਂਝਾ ਹੈ, ਪਰਮਾਤਮਾ ਸਭ ਦਾ ਸਾਂਝਾ ਹੈ, ਇਸ ਵਾਸਤੇ ਇਹ ਬਾਣੀ ਜੋ ਰੱਬੀ ਹੈ, ਰੱਬ ਦੀ ਬਾਣੀ ਹੈ, ਇਸ ਵਾਸਤੇ ਬਾਣੀ ਵੀ ਸਾਂਝੀ ਹੈ। ਬਾਣੀ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਜੇ ਇੱਥੇ ਕੋਈ ਮੁਸਲਮਾਨ ਫਕੀਰ ਵੀ ਆਇਆ ਨਾ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤ ਕਰੋ, ਸਾਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ। ਅੱਲੋ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆਂ ਕੇ ਧੰਦੇ, ਇਹ ਉਪਦੇਸ਼ ਬਖਸ਼ ਦਿੱਤਾ ਕਿ ਤੂੰ ਖੁਦਾ ਦਾ ਬੰਦਾ ਹੈ, ਖੁਦਾ ਨੂੰ ਮੰਨਣ ਵਾਲਾ ਹੈ, ਤੇ ਫਿਰ ਤੂੰ ਦੁਨੀਆਂ ਦੇ ਵਿੱਚ ਹੀ ਖਚਤ ਹੋਇਆ ਪਿਆ, ਖੁਦਾ ਦੀ ਖਲਕਤ ਨੂੰ ਭੁੱਲਿਆ ਹੀ ਪਿਆ। ਸੋ ਇਸ ਵਾਸਤੇ ਮਹਾਰਾਜ ਜੀ ਨੇ ਅੱਜ ਭਗਤ ਰਵਿਦਾਸ ਜੀ ਨੂੰ ਸਿਰੋਪਾ ਦਿੱਤਾ ਹੈ। ਭਗਤ ਜੀ ਕਾਸ਼ੀ ਦੇ ਰਹਿਣ ਵਾਲੇ ਸਨ। ਸਾਧ ਸਿੰਘ ਜੀ, ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਭਾਈ ਸੰਤੋਖਾ ਜੀ, ਜੋ ਚਮੜੇ ਦਾ ਕੰਮ ਕਰਦੇ ਸਨ ਔਰ ਵੱਡੇ ਠੇਕੇਦਾਰ ਸਨ, ਘਰ ਵਿੱਚ ਕੋਈ ਪੁੱਤਰ ਨਹੀਂ ਸੀ। ਰਮਾਨੰਦ ਜੀ ਬ੍ਰਹਮਚਰਨ ਦੇ ਨਾਲ ਭਗਤੀ ਕਰਦੇ ਸਨ, ਤੇ ਜਦੋਂ ਵੀ ਸ਼ਹਿਰ ਵਿੱਚੋਂ, ਨਗਰੀ ਵਿੱਚੋਂ, ਕਾਸ਼ੀ ਵਿੱਚੋਂ ਲੰਗਰ ਪ੍ਰਸਾਦ ਵਾਸਤੇ ਰਸਤੇ ਲਿਆਉਂਦੇ, ਤੇ ਜਿਹੜੇ ਇਹਨਾਂ ਦੇ ਸੇਵਕ ਸਨ, ਚੇਲੇ ਸਨ, ਉਹ ਭਾਈ ਸੰਤੋਕੇ ਦੀ ਰਸਤ ਨਹੀਂ ਸੀ ਲੈਂਦੇ, ਸਮਝਦੇ ਸੀ ਵੀ ਇਹ ਨੀਚ ਜਾਤ ਦਾ ਹੈ, ਪਰ ਉਹ ਰੋਜ਼ ਬੇਨਤੀ ਕਰਦਾ, ਸ਼ਰਧਾ ਰੱਖਦਾ ਕਿ ਭਗਤੀ ਕਰਨ ਵਾਲੇ ਭਗਤਾਂ ਨੂੰ ਮੇਰੇ ਘਰ ਦੀ ਰਸਤ ਵੀ ਜੇ ਪਹੁੰਚ ਜਾਵੇ ਤਾਂ ਮੇਰੇ ਭਾਗ ਚੰਗੇ ਹਨ। ਇੱਕ ਦਿਨ ਬਾਰਿਸ਼ ਪਈ, ਦੂਰ ਜਾਣ ਦੀ ਬਜਾਏ ਰਾਮਾਨੰਦ ਦੇ ਸੇਵਕਾਂ ਨੇ ਭਾਈ ਸੰਤੋਖੇ ਦੇ ਘਰੋਂ ਰਸਤ ਲਈ, ਉਹਦੀ ਬੇਨਤੀ ਪ੍ਰਵਾਨ ਕਰ ਲਈ, ਲੰਗਰ ਛਕਾਇਆ। ਰਾਮਾਨੰਦ ਜੀ ਲੰਗਰ ਛਕਿਆ, ਛਕ ਕੇ ਭਗਤੀ ਵਿੱਚ ਬੈਠੇ, ਵੇਖਣ ਲੱਗੇ ਕਿਉਂਕਿ ਉਹ ਵੀ ਪਹੁੰਚੇ ਹੋਏ ਸਨ, ਮਹਾਰਾਜ ਨੇ ਉਹਨਾਂ ਦੀ ਬਾਣੀ ਵੀ ਅੰਕਿਤ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਕਹਿੰਦੇ ਭਾਈ ਅੱਜ ਲੰਗਰ ਪ੍ਰਸ਼ਾਦ ਦਾ ਰਸਤ ਪਾਣੀ ਕਿੱਥੋਂ ਆਇਆ? ਉਦੋਂ ਵੀ ਇਹਨਾਂ ਦੇ ਚੇਲੇ ਦੇ ਨਾਮ ਰਵਿਦਾਸ ਹੀ ਸੀ, ਤਾਂ ਰਵਿਦਾਸ ਨੇ ਹੱਥ ਜੋੜ ਕੇ ਕਿਹਾ ਕਿ ਅਸੀਂ ਅੱਜ ਠੇਕੇਦਾਰ ਭਾਈ ਸੰਤੋਖੇ ਦੇ ਘਰੋਂ ਰਸਤ ਲੈ ਕੇ ਆਏ। ਕਹਿੰਦੇ ਜਾਓ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੀ ਇੱਛਾ ਕੀ ਹੈ, ਕੀ ਚਾਹੁੰਦੇ ਨੇ, ਕਿਉਂਕਿ ਜਦੋਂ ਮੈਂ ਭਗਤੀ ਕਰਦਾ ਉਹਨਾਂ ਦੀ ਇੱਛਾ ਪ੍ਰਗਟ ਦਿਸਦੀ ਹੈ। ਭਗਤੀ ਵਿੱਚ ਮਨ ਨਹੀਂ ਲੱਗਦਾ, ਇੱਛਾ ਪੂਰਤੀ ਦੀ ਪਹਿਲਾਂ ਗੱਲ ਸਾਹਮਣੇ ਆਉਂਦੀ ਹੈ। ਪੁੱਛਿਆ ਜਾ ਕੇ ਭਾਈ ਸੰਤੋਖਾ ਕਹਿੰਦਾ ਮੇਰੀ ਹੋਰ ਨਹੀਂ ਇੱਛਾ ਕੋਈ, ਮੇਰੇ ਘਰ ਪੁੱਤਰ ਨਹੀਂ ਹੈ। ਜਦੋਂ ਆ ਕੇ ਦੱਸਿਆ, ਰਾਮਾਨੰਦ ਜੀ ਨੇ ਰਵਿਦਾਸ ਨੂੰ ਕਿਹਾ ਕਿ ਹੁਣ ਤੂੰ ਐਂ ਕਰ, ਤੂੰ ਇਹ ਸਰੀਰ ਤਿਆਗ ਦੇ ਤੇ ਤੂੰ ਸੰਤੋਖੇ ਠੇਕੇਦਾਰ ਦੇ ਘਰੇ ਜਾ ਕੇ ਜਨਮ ਲੈ। ਕਹਿੰਦਾ ਜੀ ਸਤ ਬਚਨ ਮੈਂ ਆਪ ਜੀ ਦਾ ਬਚਨ ਮੰਨਾਂਗਾ, ਪਰ ਤੁਸੀਂ ਮੈਨੂੰ ਬਚਨ ਦਿਓ, ਮੇਰੇ ਤੇ ਕਿਰਪਾ ਕਰੋ ਕਿ ਮੈਨੂੰ ਫਿਰ ਉਸ ਜਨਮ ਤੋਂ ਅੱਗੇ ਹੋਰ ਜਨਮ ਨਾ ਧਾਰਨਾ ਪਵੇ, ਉਸ ਜਨਮ 'ਚ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਹੁਣ ਤੇ ਅਸੀਂ ਤੁਹਾਡੀ ਸੰਗਤ ਦੇ ਨਾਲ ਪਰਮਾਤਮਾ ਦੇ ਨੇੜੇ ਪਹੁੰਚੇ ਹੋਏ ਹਾਂ, ਬੰਦਗੀ ਕਰਦੇ ਹਾਂ। ਤਾਂ ਰਾਮਾਨੰਦ ਜੀ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਇਹ ਜਨਮਾਂ ਜਨਮਾਂ ਦੀ ਭਗਤੀ ਨਾਲ ਹੀ ਜਾਂਦੀ ਹੈ, ਜਿਹੜੀ ਤੁਸੀਂ ਇਸ ਜਨਮ 'ਚ ਵੀ ਭਗਤੀ ਕੀਤੀ ਹੈ ਇਹ ਤੇਰੇ ਨਾਲ ਹੀ ਰਹੇਗੀ, ਜਿਹੜੀ ਹੋਰ ਭਗਤੀ ਕਰੇਗਾ ਉਹਦੇ ਨਾਲ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਤੇਰੇ 'ਤੇ ਕਿਰਪਾ ਹੋਵੇਗੀ, ਤੂੰ ਫਿਕਰ ਨਾ ਕਰ। ਫਿਰ ਭਾਈ ਸੰਤੋਖੇ ਦੇ ਘਰੇ ਪੁੱਤਰ ਪੈਦਾ ਹੋਇਆ, ਭਾਈ ਰਵਿਦਾਸ ਜੀ। ਸਾਧ ਸੰਗਤ ਜੀ ਇਹਨੂੰ ਪਿਛਲਾ ਵੀ ਗਿਆਤ ਸੀ ਅਤੇ ਸਿਮਰਨ ਭਗਤੀ ਵਿੱਚ ਲੱਗ ਗਿਆ, ਇੰਨਾ ਸਿਮਰਨ ਕੀਤਾ, ਇੰਨੀ ਬੰਦਗੀ ਕੀਤੀ, ਆਪਣੀ ਕਿਰਤ ਵੀ ਕੀਤੀ, ਜੋ ਜੋੜੇ ਗੰਢਣ ਦੀ ਚਮੜੇ ਦੀ ਕਿਰਤ ਸੀ ਉਹ ਨਹੀਂ ਛੱਡੀ, ਪਰ ਬੰਦਗੀ ਵਿੱਚ ਹਮੇਸ਼ਾ ਪਰਮਾਤਮਾ ਨਾਲ ਜੁੜਿਆ ਰਿਹਾ। ਸਤਿਗੁਰੂ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਸੰਨਤਾ ਦੇ ਵਿੱਚ ਕਈ ਵਾਰ ਦਰਸ਼ਨ ਬਖਸ਼ੇ। ਅੱਜ ਦੇ ਸ਼ਬਦ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਕਿ ਇੱਕ ਵਾਰੀ ਨਹੀਂ ਭਗਤ ਜੀ ਨੂੰ ਕਈ ਵਾਰ ਦਰਸ਼ਨ ਹੋਏ ਅਤੇ ਜਦੋਂ ਪਰਮਾਤਮਾ ਨਾਲ ਸੁਮੇਲ ਹੋਇਆ ਅਤੇ ਫਿਰ ਭਗਤ ਜੀ ਨੇ ਬਹੁਤ ਸਾਰੇ ਪਖੰਡੀਆਂ ਦੇ ਪਖੰਡ ਤੋੜੇ, ਵੱਡੇ ਵੱਡੇ ਬ੍ਰਾਹਮਣ ਦਾ ਅਭਿਮਾਨ ਤੋੜਿਆ। ਇਸ ਲਈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖ ਦਿੱਤਾ, ਭਗਤ ਭਗਤ ਜੱਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਚੰਮ ਦਾ ਕੰਮ ਕਰਨ ਵਾਲਾ, ਜੁੱਤੀਆਂ ਗੰਢਣ ਵਾਲਾ, ਕਹਿੰਦੇ ਚੌਂ ਚੱਕਾਂ ਦੇ ਵਿੱਚ ਮਸ਼ਹੂਰ ਹੋ ਗਿਆ ਕਿ ਭਗਤ ਹੈ, ਭਗਤੀ ਕਰਨ ਵਾਲਾ ਹੈ, ਕਿਉਂਕਿ ਵੱਡੇ ਵੱਡੇ ਦੇ ਅਹੰਕਾਰ ਤੋੜ ਦਿੱਤੇ ਸੀ। ਇੱਕ ਵਾਰੀ ਬ੍ਰਾਹਮਣਾਂ ਦੀ ਇੱਕ ਪੰਗਤ, ਸਾਧ ਸੰਗਤ ਜੀ ਇੱਕ ਜੱਥਾ ਗੰਗਾ ਦੀ ਯਾਤ ਵਾਸਤੇ ਜਾ ਰਿਹਾ ਸੀ। ਇੱਕ ਪੰਡਤ ਦਾ ਜੋੜਾ ਟੁੱਟ ਗਿਆ, ਉਹ ਭਗਤ ਜੀ ਕੋਲੋਂ ਜੋੜਾ ਕਢਾਉਣ ਲੱਗਾ, ਜੋੜਾ ਕੱਢ ਦਿੱਤਾ। ਕਹਿੰਦੇ ਜੀ ਪੈਸੇ ਸੇਵਾ ਦੱਸੋ। ਕਹਿੰਦੇ ਕੋਈ ਸੇਵਾ ਨਹੀਂ, ਤੁਸੀਂ ਯਾਤਰਾ ਤੇ ਚੱਲੇ ਹੋ, ਮੇਰੇ ਵੱਡੇ ਭਾਗ ਆ ਮੈਂ ਤੁਹਾਡੀ ਸੇਵਾ ਕਰ ਸਕਿਆ। ਪੰਡਤਾਂ ਨੂੰ ਹੋਰ ਅਭਿਮਾਨ ਹੋ ਗਿਆ ਵੀ ਇਹ ਚਮਾਰ ਜਾਤੀ ਦਾ ਤੇ ਸਾਡਾ ਬ੍ਰਾਹਮਣ ਕਰਕੇ ਇੰਨਾ ਵੱਡਾ ਮਾਣ ਰੱਖਦਾ। ਤੇ ਭਗਤ ਜੀ ਉਹਨਾਂ ਦੇ ਮਨ ਦੀ ਵੀ ਸਮਝ ਗਏ, ਕਹਿੰਦੇ ਗੱਲ ਸੁਣੋ ਪੰਡਤ ਜੀ, ਮੇਰੀ ਵੀ ਸੇਵਾ ਲੈ ਜਾਓ ਇੱਕ। ਉਸ ਟਾਈਮ ਜਿਹੜੀ ਕਰੰਸੀ ਸੀ ਨਾ, ਉਹ ਕਸੀਰਾ ਚੱਲਦਾ ਸੀ, ਕਸੀਰਾ, ਦੋ ਕਸੀਰੇ ਦੇ ਦਿੱਤੇ। ਕਹਿੰਦੇ ਆ ਕਸੀਰਾ ਮੇਰਾ ਲੈ ਜਾਓ, ਇਹ ਗੰਗਾ ਦੀ ਭੇਟਾ ਕਰ ਦਿਓ। ਕਹਿੰਦੇ ਲਿਆ ਭਾਈ। ਫਿਰ ਵੀ ਮਨ ਵਿੱਚ ਭਾਨ ਰੱਖਿਆ, ਹੱਥ ਨਹੀਂ ਲਾਇਆ, ਕਸੀਰੇ ਨੂੰ ਪੱਲੇ ਨਾਲ ਬੰਨ ਲਿਆ। ਕਹਿੰਦੇ ਗੱਲ ਸੁਣੋ ਭਗਤ ਜੀ, ਫਿਰ ਸਮਝ ਗਏ ਵੀ ਇਹਨਾਂ ਦੇ ਮਨ ਵਿੱਚ ਤਾਂ ਜਾਤੀ ਅਭਿਮਾਨ ਹੈ। ਕਹਿੰਦੇ ਮੇਰਾ ਕਸੀਰਾ ਪਾਣੀ ਵਿੱਚ ਨਾ ਸੁੱਟਿਓ, ਗੰਗਾ ਨੂੰ ਕਿਹੋ ਕਿ ਤੇਰੇ ਭਗਤ ਦਾ ਕਸੀਰਾ ਹੈ, ਉਹਨੇ ਤੈਨੂੰ ਭੇਟਾ ਭੇਜੀ ਹੈ ਤੇ ਹੱਥ ਕੱਢ ਕੇ ਇਹ ਕਸੀਰਾ ਹੱਥ ਵਿੱਚ ਲੈ ਤਾਂ ਦਿਓ। ਤੇ ਮਨ ਵਿੱਚ ਸੋਚਣ ਲੱਗੇ ਵੀ ਇਹ ਤਾਂ ਸੂਧਾ ਸਾਧਾ ਬੰਦਾ ਹੈ, ਇਹਨੂੰ ਪਤਾ ਨਹੀਂ। ਪਰ ਉਹਨੂੰ ਉਹਦਾ ਮਾਣ ਰੱਖਣ ਵਾਸਤੇ ਕਹਿ ਦਿੱਤਾ, ਕਹਿੰਦੇ ਠੀਕ ਹੈ ਰਵਿਦਾਸ ਜੀ, ਅਸੀਂ ਇਵੇਂ ਹੀ ਕਰਾਂਗੇ। ਗਏ ਇਸ਼ਨਾਨ ਕੀਤਾ ਤੇ ਜਦੋਂ ਉਹ ਚਾਦਰ ਓਢਣ ਲੱਗੇ, ਮਨ ਵਿੱਚ ਜੋ ਪੱਲੇ ਵਿੱਚ ਗੰਢ ਦਿੱਤੀ ਸੀ ਹੋਈ ਉਹ ਵੇਖੀ, ਉਹਨੂੰ ਚੇਤਾ ਆਇਆ। ਕਹਿੰਦੇ ਨਾਲ ਤਾਂ ਚਲੋ ਪਤਾ ਲੱਗ ਜਾਊ, ਆਪਾਂ ਨੂੰ ਕੀ ਹਰਜ ਹੈ, ਆਪਾਂ ਉਵੇਂ ਹੀ ਕਹਿੰਦੇ ਹਾਂ ਜਿਵੇਂ ਰਵਿਦਾਸ ਜੀ ਨੇ ਕਿਹਾ ਹੈ। ਗੰਢ ਖੋਲੀ ਤੇ ਗੰਗਾ ਨੂੰ ਆਵਾਜ਼ ਮਾਰੀ ਉੱਚੀ ਦੇਣੇ, ਕਹਿੰਦੇ ਗੰਗਾ ਇੱਕ ਰਾਹ ਚ ਸਾਨੂੰ ਭਗਤ ਮਿਲਿਆ ਤੇ ਆਹ ਉਹਨੇ ਦੋ ਕਸੀਰੇ ਭੇਜੇ ਨੇ, ਤੇ ਉਹਨੇ ਕਿਹਾ ਸੀ ਗੰਗਾ ਹੱਥ ਕੱਢ ਕੇ ਕਸੀਰਾ ਲਵੇ ਤਾਂ ਦੇਵਾਂਗੇ। ਭਾਈ ਗੁਰਦਾਸ ਜੀ ਨੇ ਇੱਥੇ ਵੀ ਸਾਡੇ ਸ਼ੰਕੇ ਨਿਵਰਤ ਕੀਤੇ, ਕਿਉਂਕਿ ਅੱਜ ਕੱਲ੍ਹ ਸ਼ੰਕਾਵਾਦੀ ਯੁੱਗ ਹੈ ਨਾ, ਵੀ ਇਹ ਕਿਵੇਂ ਹੋ ਸਕਦਾ, ਸਾਡੀ ਪਹੁੰਚ ਨਹੀਂ ਤਾਂ ਕਿਸੇ ਦੀ ਹੋ ਹੀ ਨਹੀਂ ਸਕਦੀ। ਭਾਈ ਸਾਹਿਬ ਨੇ ਲਿਖਿਆ ਕਿ ਕਸੀਰਾ ਕੱਢ ਕੇ ਗੰਗਾ ਦੇ ਵਿੱਚੋਂ ਇੱਕ ਹੱਥ ਨਿਕਲਿਆ, ਇੱਕ ਰਾਣੀ ਦੇ ਹੱਥ ਵਰਗਾ। ਉਹਨੇ ਕਸੀਰਾ ਲਿਆ ਤੇ ਇਹਦੇ ਵਿੱਚ ਭੇਟਾ ਵਜੋਂ ਗੰਗਾ ਨੇ ਵੀ ਇੱਕ ਕੰਗਣ ਦਿੱਤਾ, ਕੰਗਣ ਦੇ ਦਿੱਤੇ। ਕਹਿੰਦੇ ਆ ਮੇਰੇ ਭਗਤ ਨੂੰ ਦੇ ਦਿਓ, ਕਿ ਗੰਗਾ ਨੇ ਵੀ ਤੇਰੇ ਵਾਸਤੇ ਆਸ਼ੀਰਵਾਦ ਭੇਜੀ ਆ। ਬੜੇ ਹੈਰਾਨ ਹੋਏ ਵੀ ਅਸੀਂ ਤਾਂ ਕਿੰਨੇ ਵਾਰ ਗੰਗਾ 'ਤੇ ਆਏ ਹਾਂ, ਕਿੰਨੀ ਅਸੀਂ ਸ਼ਰਧਾ ਰੱਖਦੇ ਹਾਂ, ਸਾਡੇ ਤਾਂ ਕਦੇ ਗੰਗਾ ਬੋਲੀ ਨਹੀਂ। ਇੱਕ ਜੁੱਤੀਆਂ ਗੰਢਣ ਵਾਲਾ ਬੰਦਾ, ਉਹਨੇ ਜੋ ਕੁਝ ਕਿਹਾ ਉਹੀ ਹੋ ਗਿਆ, ਪਰ ਫਿਰ ਵੀ ਸਮਝੇ ਨਹੀਂ ਸਾਧ ਸੰਗਤ। ਉਹ ਇੰਨਾ ਸੁੰਦਰ ਕੰਗਣ ਵੇਖ ਕੇ ਮਨ ਵਿੱਚ ਲਾਲਸਾ ਆ ਗਈ ਵੀ ਇਹ ਭਗਤ ਜੀ ਨੂੰ ਕੀ ਦੇਣਾ, ਅਸੀਂ ਆਪਣੀ ਘਰਵਾਲੀ ਨੂੰ ਦੇਵਾਂਗੇ। ਤੇ ਸਾਧ ਸੰਗਤ ਘਰਵਾਲੀ ਰਾਜੇ ਦੇ ਘਰੇ ਜਾਣ ਆਉਣ ਸੀ, ਉਹ ਜਦੋਂ ਕੰਗਣ ਪਣਤਾਣੀ ਦੇ ਹੱਥ ਵਿੱਚ ਪਾਏ ਦੇਖੇ ਤੇ ਰਾਣੀ ਨੇ ਕਿਹਾ ਵੀ ਇਹ ਤੇ ਕੰਗਣ ਮੈਨੂੰ ਚਾਹੀਦੇ ਨੇ, ਪਰ ਕੰਗਣ ਇੱਕ ਸੀ, ਉਹ ਕੰਗਣ ਦੇ ਦਿੱਤਾ। ਰਾਣੀ ਨੇ ਰਾਜੇ ਨੂੰ ਕਿਹਾ ਵੀ ਆਹ ਕੰਗਣ ਜਿਹੋ ਜਿਹਾ ਨਾ, ਇਹਦੇ ਨਾਲ ਦਾ ਇੱਕ ਕੰਗਣ ਮੈਨੂੰ ਹੋਰ ਬਣਾ ਕੇ ਦਿਓ, ਕਿਉਂਕਿ ਦੋਨੇ ਹੱਥਾਂ ਵਿੱਚ ਕੰਗਣ ਸੋਭਦੇ ਨੇ ਤੇ ਇੱਕ ਹੱਥ ਵਿੱਚ ਚੰਗਾ ਨਹੀਂ ਲੱਗਦਾ। ਰਾਜਾ ਕਹਿੰਦਾ ਕੋਈ ਗੱਲ ਨਹੀਂ, ਬਣਾ ਦਿੰਦੇ ਹਾਂ, ਬੜਾ ਪਤਾ ਕੀਤਾ, ਪਰ ਕਿਤੋਂ ਉਹੋ ਜਿਹਾ ਕੰਗਣ ਨਾ ਬਣੇ। ਪੁੱਛ ਪੜਤਾਲ ਕੀਤੀ, ਰਾਜੇ ਨੂੰ ਕੀ ਔਖਾ ਸੀ ਵੀ ਤੂੰ ਆਹ ਕੰਗਣ ਕਿੱਥੋਂ ਲਿਆ। ਕਹਿੰਦੇ ਤੇ ਮੈਂ ਪਣਤਾਣੀ ਤੋਂ ਲਿਆ। ਉਹਨੂੰ ਪੁੱਛਿਆ, ਉਹ ਕਹਿੰਦੀ ਮੈਨੂੰ ਘਰਵਾਲੇ ਨੇ ਦਿੱਤਾ। ਉਹਨੂੰ ਪੁੱਛਿਆ, ਉਹਨੇ ਸਾਰੀ ਗੱਲ ਦੱਸ ਦਿੱਤੀ ਵੀ ਐਂ ਕਰਕੇ ਤਾਂ ਗੰਗਾ ਤੋਂ ਮਿਲਿਆ ਸੀ। ਉੱਥੋਂ ਕਿਵੇਂ ਮਿਲਿਆ? ਕਹਿੰਦੇ ਭਗਤ ਰਵਿਦਾਸ ਜੀ ਨੇ ਕਿਹਾ ਸੀ। ਤੇ ਰਾਜਾ ਨਾਗਰਮਲ ਸੀ ਉਦੋਂ ਰਾਜਾ, ਸਾਧ ਸੰਗਤ ਰਾਜੇ ਨੂੰ ਨਾਲ ਲੈ ਕੇ ਪੰਡਤ ਵੀ ਉੱਥੇ ਪਹੁੰਚ ਗਏ। ਜਦੋਂ ਜਾ ਕੇ ਪੁੱਛਿਆ ਕਿ ਭਗਤ ਜੀ ਆਹ ਇੱਕ ਕੰਗਣ ਗੰਗਾ ਨੇ ਦਿੱਤਾ ਸੀ, ਲਾਲਸਾ ਦੇ ਵਿੱਚ ਅਸੀਂ ਇਹ ਕੰਗਣ ਤੈਨੂੰ ਦੇਣ ਦੀ ਬਜਾਏ ਆਪ ਘਰੇ ਰੱਖ ਲਿਆ ਤੇ ਅਸੀਂ ਉਹ ਰਾਜੇ ਕੋਲ ਫੜੇ ਗਏ ਹਾਂ, ਕਿਰਪਾ ਕਰਕੇ ਇਹਦੇ ਨਾਲ ਦਾ ਕੰਗਣ ਇੱਕ ਹੋਰ ਦਿਓ। ਤੇ ਭਗਤ ਜੀ ਕਹਿੰਦੇ ਮੈਂ ਕੰਗਣ ਕਿੱਥੋਂ ਦੇਣਾ ਭਾਈ, ਕੰਗਣ ਤੁਹਾਨੂੰ ਗੰਗਾ ਨੇ ਦਿੱਤਾ, ਉੱਥੋਂ ਇੱਕ ਹੋਰ ਲਿਆਓ। ਕਹਿੰਦੇ ਸਾਡੇ ਆਖੇ ਤੇ ਗੰਗਾ ਨੇ ਦੇਣਾ ਨਹੀਂ, ਉਹ ਤਾਂ ਤੁਹਾਡੀ ਇੰਨੀ ਪਹੁੰਚ ਹੈ। ਕਹਿੰਦੇ ਫਿਰ ਐਂ ਕਰੋ, ਆ ਜਿਹੜੇ ਬੱਠਲ ਵਿੱਚ ਮੈਂ ਜੋੜੇ ਭਿਉਂ ਭਿਉਂ ਕੇ ਨਰਮ ਕਰਦਾ ਨਾ ਗੰਢਣ ਵਾਸਤੇ, ਇਹ ਪਾਣੀ ਵੀ ਗੰਗਾ ਦੇ ਸਮਾਨ ਹੀ ਹੈ। ਉਹਨਾਂ ਦਾ ਹੋਰ ਸ਼ੰਕਾ ਦੂਰ ਕਰਨਾ ਸੀ, ਕਹਿੰਦਾ ਇਹਦੇ 'ਚ ਹੱਥ ਮਾਰੋ, ਜੇ ਉੱਥੇ ਗੰਗਾ ਤੁਹਾਨੂੰ ਕੰਗਣ ਦੇ ਸਕਦੀ ਤਾਂ ਇੱਥੇ ਵੀ ਦੇ ਦਊ। ਫਿਰ ਉਸ ਬੱਠਲ ਵਿੱਚੋਂ ਕੰਗਣ ਇੱਕ ਹੋਰ ਮਿਲ ਗਿਆ। ਫਿਰ ਬੜੇ ਹੋਰ ਹੈਰਾਨ ਸਾਧ ਸਿੰਘ ਜੀ, ਇਹ ਰੱਬ ਦੇ ਭਗਤਾਂ ਦੀਆਂ ਕਰਨੀਆਂ ਨੇ, ਕਮਾਈਆਂ ਨੇ, ਜਿਹੜੇ ਪਰਮਾਤਮਾ ਤੱਕ ਜਿਨ੍ਹਾਂ ਦੀ ਪਹੁੰਚ ਹੈ, ਜਿਹੜੇ ਇੱਕ ਮਿਕ ਹੋਏ ਨੇ, ਉਹਨਾਂ ਦੀ ਫਿਰ ਕੋਈ ਜਾਤ ਗੋਤ ਨਹੀਂ ਰਹਿ ਸਕਦੀ ਜਾਂਦੀ। ਕਲਗੀ ਧਰਮਾਰੇ ਲਿਖਿਆ ਨਾ, ਨਾ ਜਾਤ ਹੈ, ਨਾ ਪਾਤ ਹੈ, ਨਾ ਤਾਤ ਹੈ, ਨਾ ਮਾਤਾ ਹੈ, ਰਹਿ ਨਹੀਂ ਜਾਂਦੀ। ਉਹ ਤੇ ਇੱਕ ਮਿਕ ਹੋ ਜਾਂਦੇ ਨੇ। ਹਰ ਹਰ ਜੰਦੂ ਏਕ ਹੈ ਬਿਵ ਵਿਚਾਰ ਕਛ ਨਾਹੇ, ਜਲ ਤੇ ਤਰੰਗ ਜਿਉ ਜਲ ਹੀ ਵਿਖੇ ਸਮਾਏ। ਫਿਰ ਰਾਜੇ ਸਮੇਤ ਸਭ ਪੰਡਤਾਂ ਨੇ ਚਰਨਾਂ ਤੇ ਮੱਥਾ ਟੇਕਿਆ ਸਾਧ ਸੰਗ ਫੇਰ ਜਾਤੀ ਅਭਿਮਾਨ ਨਿਕਲਿਆ ਸੀ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਭਗਤ ਜੀ ਦਾ ਜੋ ਸ਼ਬਦ ਉਚਾਰ ਰਹੇ ਨੇ ਉਹਦੇ ਵਿੱਚ ਜ਼ਿਕਰ ਆਵੇਗਾ ਕਿ ਕਿੰਨੇ ਵਾਰੀ ਪਹਿਲਾਂ ਵੀ ਦਰਸ਼ਨ ਹੋਏ ਨੇ, ਬੜੀ ਬੰਦਗੀ ਕੀਤੀ ਹੈ ਤੇ ਜਨਮੀ ਲੇਖੇ ਵਿੱਚ ਲਾਇਆ ਹੋਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਧਨਾਸੀ ਦੇ ਰਾਗ ਵਿੱਚ ਭਗਤ ਰਵਦਾਸ ਜੀ ਦੀ ਬਾਣੀ ਅੰਕਿਤ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦਵੈਤ ਰੂਪ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਹੈ ਉਸਦਾ ਹੀ ਸਾਰਾ ਪਸਾਰ ਹੈ, ਸਭ ਦੀ ਰੱਖਿਆ ਕਰਨ ਵਾਲੇ ਨੂੰ ਕਰਨ ਨੂੰ ਸਮਰੱਥ ਹੈ। ਜੋ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਜਿਸ ਦੀ ਪ੍ਰਾਪਤੀ ਹੋ ਸਕਦੀ ਹੈ, ਜਿਸ ਦਾ ਮਿਲਾਪ ਹੋ ਸਕਦਾ ਹੈ, ਹਮਸਰ ਦੀਨ ਦਿਆਲ ਨਾ ਤੁਮਸਰ। ਹੁਣ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਨੇ ਕਿ ਮਹਾਰਾਜ ਜਦੋਂ ਅਸੀਂ ਸਮਰਪਿਤ ਹੀ ਕਰ ਦਿੱਤਾ ਆਪਣਾ ਆਪ ਕਿ ਸਾਡੇ ਵਰਗਾ ਕੋਈ ਗਰੀਬ ਨਹੀਂ, ਕੰਗਾਲ ਨਹੀਂ, ਇਹ ਤੇ ਅਸੀਂ ਮਹਾਰਾਜ ਮੰਨ ਲਿਆ, ਤੇ ਆਪ ਜੀ ਵਰਗਾ ਕੋਈ ਦਿਆਲੂ ਨਹੀਂ। ਸਤਿਗੁਰੂ ਜੀ ਆਪ ਤਾਂ ਪਤਿਤਾਂ ਨੂੰ ਬਖਸ਼ ਦਿੰਦੇ ਹੋ, ਨੀਚਿਆਂ ਨੂੰ ਬਖਸ਼ ਦਿੰਦੇ ਹੋ, ਆਪਦੇ ਵਰਗੀ ਹੋਰ ਕਿਸੇ ਕੋਲ ਦਿਆਲਤਾ ਨਹੀਂ, ਤੇ ਸਾਡੇ ਵਿੱਚ ਜਿਹੋ ਜਿਹੀ ਕੰਗਾਲਤਾ ਹੈ ਉਹ ਕਿਸੇ 'ਚ ਹੋਰ ਨਹੀਂ ਹੋ ਸਕਦੀ। ਇਸ ਚੀਜ਼ ਨੂੰ ਅਸੀਂ ਸਵੀਕਾਰ ਕਰ ਲਿਆ, ਮੰਨ ਲਿਆ ਹੈ, ਹਮ ਸਰ ਦੀਨ ਦਿਆਲ ਨਾ ਤੁਮ ਸਰ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤੇ ਸਾਡੀ ਭਾਉ ਭਗਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸੁਮੇਲ ਹੈ, ਨਹੀਂ ਤੇ ਸਾਡੇ ਵਿੱਚ ਇੰਨੇ ਔਗਣ ਹਨ, ਇੰਨੀ ਕੰਗਾਲਤਾ ਹੈ, ਇੰਨੀ ਗਰੀਬੀ ਹੈ, ਸਾਡਾ ਤੇ ਤੁਹਾਡਾ ਮਹਾਰਾਜ ਸੁਮੇਲ ਕੋਈ ਨਹੀਂ। ਇਸ ਕਰਕੇ ਜਿਹੜੀ ਆਪ ਜੀ ਦੀ ਦਿਆਲਤਾ ਹੈ ਉਹ ਮਹਾਨ ਹੈ।
ਮਹਾਰਾਜ
ਹੁਣ ਸਾਡੀ ਪ੍ਰੀਖਿਆ ਕੀ ਕਰਦੇ ਹੋ, ਹੁਣ ਪਰਚਾ ਕਾਹਦਾ ਲੈਂਦੇ ਹੋ? ਜੇ ਤਾਂ ਅਸੀਂ ਕਹੀਏ ਨਾ ਅਸੀਂ ਬੜੇ ਸਿਆਣੇ ਆ, ਜੋ ਅਸੀਂ ਸੱਚ ਬੋਲਦੇ ਹਾਂ ਉਹਦੇ ਵਰਗਾ ਹੋਰ ਕੋਈ ਸੱਚਾ ਹੀ ਨਹੀਂ। ਜੇ ਤਾਂ ਮਹਾਰਾਜ ਸਾਡੇ 'ਚ ਇਹ ਅਭਿਮਾਨ ਹੋਵੇ ਫਿਰ ਤਾਂ ਸਾਡੀ ਪ੍ਰੀਖਿਆ ਲਓ, ਸਾਡਾ ਪਰਚਾ ਲਓ। ਅਸੀਂ ਤੇ ਆਪਣੇ ਆਪ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਸਨਮੁਖ ਅਕਾਲ ਪੁਰਖ ਵਾਹਿਗੁਰੂ ਸਮਰਪਿਤ ਕਰ ਦਿੱਤਾ। ਇਸ ਵਾਸਤੇ ਅਪਤਿਆਰ ਕਿਆ ਕੀਜੈ, ਹੁਣ ਤਾਂ ਸਾਡਾ ਪਰਚਾ ਲੈਣ ਦੀ ਲੋੜ ਨਹੀਂ, ਸਾਡੇ ਤੇ ਕਿਰਪਾ ਹੀ ਕਰ ਦਿਓ।
ਬਚਨੇ ਤੋਰ ਮੋਰ ਮਨ ਮੰਨਾ,
ਹਜ਼ੂਰ ਅਕਾਲ ਪੁਰਖ ਵਾਹਿਗੁਰੂ ਜੋ ਆਪ ਜੀ ਦੇ ਬਚਨ ਹਨ, ਆਪ ਜੀ ਦੀ ਪਵਿੱਤਰ ਬਾਣੀ ਹੈ, ਉਹ ਉਸਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਮਨ ਬਾਣੀ ਕਰਕੇ ਅਸੀਂ ਉਸ ਨੂੰ ਮੰਨ ਲਿਆ ਹੈ।
ਜਨ ਕੋ ਪੂਰਨ ਦੀਜੈ,
ਜਨ ਸੇਵ ਸਮਝ ਕੇ ਸਾਨੂੰ ਪੂਰਨ ਗਿਆਨ ਦੇ ਦੇ। ਹੁਣ ਅਧੂਰੇ ਗਿਆਨ ਦੇ ਵਿੱਚ ਹੀ ਨਾ ਤੁਰੇ ਫਿਰੀਏ ਮਹਾਰਾਜ, ਅਪਰੋਖ ਗਿਆਨ ਦਿਓ, ਕਿਰਪਾ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜਨ ਨੂੰ ਪੂਰਨ ਦੀਜੈ, ਹੁਣ ਪੂਰੀ ਕਿਰਪਾ ਕਰ ਦਿਓ, ਗਿਆਨ ਬਖਸ਼ ਦਿਓ।
ਬਲ ਬਲ ਜੋਰ ਮਈਆ ਕਾਰਨ,
ਹਜ਼ੂਰ ਹੈ ਅਕਾਲ ਪੁਰਖ ਵਾਹਿਗੁਰੂ ਅੱਜ ਦੇ ਦਰਸ਼ਨਾਂ ਕਾਰਨ ਅਸੀਂ ਮਨ ਬਾਣੀ ਸਰੀਰ ਕਰਕੇ ਆਪ ਜੀ ਤੋਂ ਬਲਹਾਰ ਜਾਂਦੇ, ਵਾਰਨੇ ਜਾਂਦੇ
ਹਾਂ। ਕਵਨ ਬੋਲ,
ਇਹ ਬੇਨਤੀਆਂ ਕਰ ਰਹੇ ਸਨ ਤੇ ਸਖਿਆਤ ਦਰਸ਼ਨ ਹੋਏ ਭਗਤ ਜੀ ਨੂੰ, ਪਰ ਬੋਲ ਨਹੀਂ ਰਹੇ, ਪ੍ਰਸ਼ਨ ਦਾ ਉੱਤਰ ਨਹੀਂ ਦੇ ਰਹੇ, ਤੇ ਫਿਰ ਹੱਥ ਜੁੜ ਕੇ ਬੇਨਤੀ ਕਰਦੇ ਨੇ, ਕਾਰਨ ਕਵਨ ਅਬੋਲ, ਹੇ ਅਕਾਲ ਪੁਰਖ ਵਾਹਿਗੁਰੂ ਕੀ ਕਾਰਨ ਹੈ? ਆਪ ਜੀ ਤੋਂ ਕਹਿੰਦੇ ਹੋ ਕਿ ਅਸੀਂ ਜਾਤਾਂ ਗੋਤਾਂ ਤੋਂ ਉੱਪਰ ਹਾਂ, ਤੇ ਜਿਹੜਾ ਵੀ ਪਰਮਾਤਮਾ ਦੀ ਭਾਉ ਭਗਤੀ ਕਰੇ ਉਹਨੂੰ ਜਾਤ ਗੋਤ ਦਾ ਕੋਈ ਛੂਤ ਨਹੀਂ ਲੱਗਦਾ। ਕੀ ਤੁਸੀਂ ਹਲੇ ਵੀ ਮੈਨੂੰ ਨੀਚ ਜਾਤ ਦਾ ਸਮਝਦੇ ਹੋ? ਮੇਰੇ ਵਿੱਚ ਕੋਈ ਕਮੀ ਹੈ? ਕਾਰਨ ਕਵਨ ਅਬੋਲ, ਕੀ ਕਾਰਨ ਹੈ? ਮਾਰੇ ਕੋਈ ਕਾਰਨ ਤੇ ਦੱਸੋ, ਕਿਹੜਾ ਕਾਰਨ ਹੈ? ਅਸੀਂ ਤੇ ਆਪਣੇ ਆਪ ਨੂੰ ਸਮਰਪਿਤ ਕਰੀ ਬੈਠੇ ਹਾਂ, ਤਾਪ ਜੀ ਦਾ ਭਜਨ ਸਿਮਰਨ ਬੰਦਗੀ ਤਪੱਸਿਆ ਦੇ ਵਿੱਚ ਜੁੜੇ ਹੋਏ ਹਾਂ, ਤੇ ਮਨ ਵਿੱਚ ਆਸਾ ਰੱਖੀ ਹੋਈ ਹੈ, ਤੇ ਹੁਣ ਜੇ ਦਰਸ਼ਨ ਦਿੱਤੇ ਆ ਮਹਾਰਾਜ, ਤੇ ਫਿਰ ਬੋਲਦੇ ਕਿਉਂ ਨੀ? ਕੀ ਕਾਰਨ ਹੈ?
ਬਹੁਤ ਜਨਮ ਵਿਛੜੇ ਥੇ ਮਾਧੋ,
ਹੁਣ ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ ਭਗਤ ਜੀ। ਬੜੀ ਸ਼ਰਧਾ ਦੇ ਵਿੱਚ ਕਹਿੰਦੇ ਹਨ, ਇਹ ਅਕਾਲ ਪੁਰਖ ਵਾਹਿਗੁਰੂ ਬਹੁਤੀ ਜਨਮਾਂ ਤੋਂ ਅਸੀਂ ਆਪ ਜੀ ਤੋਂ ਵਿਛੋੜਾ ਪਾਈ ਬੈਠੇ, ਉਹ ਸਾਡੇ ਔਗਣ ਸਨ, ਸਾਡੇ ਕਾਰਨ ਸਨ, ਸਾਡੇ ਕਰਮ ਸਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਿੰਨੇ ਜਨਮਾਂ ਤੋਂ ਭਾਉਂਦਿਆਂ ਭਾਉਂਦਿਆਂ ਆਪ ਜੀ ਤੋਂ ਵਿਛੜੇ ਹੋਏ ਹਾਂ।
ਇਹੋ ਜਨਮ ਤੁਮਾਰੇ ਲੇਖੇ,
ਆਹ ਜਿਹੜਾ ਜਨਮ ਅਸੀਂ ਧਾਰਨ ਕੀਤਾ ਮਨੁੱਖਾ ਜਨਮ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਤੇ ਅਸੀਂ ਸਿਮਰਨ ਭਜਨ ਬੰਦਗੀ ਦੁਆਰਾ ਆਪ ਜੀ ਦੇ ਲੇਖੇ ਲਾ ਦੇਣਾ ਚਾਹੁੰਦੇ ਹਾਂ। ਇਹ ਜਨਮ ਜਿਹੜਾ ਹੈ ਇਹ ਆਪ ਜੀ ਦੀ ਤਪੱਸਿਆ ਵਿੱਚ, ਆਪ ਜੀ ਦੇ ਸਿਮਰਨ ਵਿੱਚ, ਜੋ ਆਪ ਜੀ ਦਾ ਹੁਕਮ ਹੈ ਭਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲ ਕੀ ਇਹ ਤੇਰੀ ਵਰੀਆ, ਇਹ ਅਸੀਂ ਵਾਰੀ ਜਿਹੜੀ ਆਈ ਹੈ ਇਹਨੂੰ ਖਿਜਾਉਣਾ ਨਹੀਂ ਚਾਹੁੰਦੇ, ਇਹ ਤਾਂ ਆਪ ਜੀ ਦੇ ਲੇਖੇ ਲਾਉਣਾ ਚਾਹੁੰਦੇ ਹਾਂ ਜੀ।
ਕਹਿਰ ਉਦਾਸ ਆਸ ਲੱਗ ਜੀਵੋ,
ਇਹ ਅਕਾਲ ਪੁਰਖ ਵਾਹਿਗੁਰੂ, ਇਹ ਰਵਿਦਾਸ ਜਨ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ ਕਿ ਮਨ ਵਿੱਚ ਆਸ ਹੈ, ਨਹੀਂ ਤੇ ਕਦੋਂ ਦੇ ਪ੍ਰਾਣ ਛੁੱਟ ਜਾਂਦੇ। ਇਹ ਤੇ ਮਨ ਵਿੱਚ ਆਸ ਲਾ ਕੇ ਬੈਠੇ ਹੈ ਕਿ ਇਹ ਜਨਮ ਦੇ ਵਿੱਚ ਆਪ ਜੀ ਨੇ ਜ਼ਰੂਰ ਹੀ ਕਿਰਪਾ ਕਰਨੀ, ਆਪ ਜੀ ਨੇ ਬਖਸ਼ਿਸ਼ ਕਰ ਦੇਣੀ ਹੈ, ਕਿਉਂਕਿ ਆਪ ਦੀਨਾਂ ਦੇ ਦਿਆਲੂ ਹੋ, ਆਪ ਨਿਮਾਣਿਆਂ ਦੇ ਮਾਣ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ। ਇਸ ਕਰਕੇ ਅਸੀਂ ਮਨ ਵਿੱਚ ਆਸਾ ਧਾਰ ਕੇ ਬੈਠੇ ਹਾਂ, ਨਹੀਂ ਤੇ ਇਹ ਜਨਮ ਕਦੋਂ ਦਾ, ਇਹ ਖਤਮ ਹੋ ਜਾਂਦਾ, ਜਨਮ ਛੁੱਟ ਜਾਂਦਾ, ਸਰੀਰ ਛੁੱਟ ਜਾਂਦਾ, ਮਨ ਦੇ ਵਿੱਚ ਇੱਕੋ ਹੀ ਆਸ ਲੱਗੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਆਪ ਜੀ ਦੇ ਨਾਲ ਇਹੋ ਜਿਹਾ ਸੁਮੇਲ ਹੋਵੇਗਾ, ਆਪ ਜੀ ਪੂਰੀਆਂ ਬਖਸ਼ਿਸ਼ਾਂ ਕਰੋਗੇ।
ਭਇਓ ਦਰਸ਼ਨ ਦੇਖੇ
ਭਾਈ, ਹੇ ਅਕਾਲ ਪੁਰਖ ਵਾਹਿਗੁਰੂ, ਬਹੁਤ ਚਿਰ ਹੋ ਗਿਆ ਦਰਸ਼ਨ ਦੇਖਿਆ ਨੂੰ। ਸਤਿਸੰਗ ਜੀ, ਇੱਥੇ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਜਦੋਂ ਪਹਿਲਾਂ ਸ੍ਰੀ ਰਾਜ ਦੇ ਵਿੱਚ ਭਗਤ ਰਵਿਦਾਸ ਜੀ ਫਰਮਾਉਂਦੇ ਨਾ, ਉਦੋਂ ਵੀ ਕਹਿੰਦੇ ਨੇ, ਜਦੋਂ ਉਦੋਂ ਦਰਸ਼ਨ ਹੋਏ ਨਾ, ਉਦੋਂ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਹੇ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਅਤੇ ਮੇਰਾ ਹੁਣ ਕੀ ਅੰਤਰ ਹੈ, ਹੁਣ ਕਿਉਂ ਨਹੀਂ ਮੇਰੇ ਨਾਲ ਗੱਲ ਕਰਦੇ। ਕੁਝ ਸਮਾਂ ਬੀਤਿਆ, ਫਿਰ ਸੋਠ ਰਾਗ ਦੇ ਵਿੱਚ ਵੀ ਜਿਹੜੀ ਬਾਣੀ ਭਗਤ ਜੀ ਦੀ ਉਚਾਰਨ ਆਈ, ਉਹਦੇ ਵਿੱਚ ਵੀ ਭਗਤ ਜੀ ਨੇ ਬੇਨਤੀ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡਾ ਅਤੇ ਮੇਰਾ ਬੜੇ ਚਿਰਾਂ ਦਾ ਸੰਬੰਧ ਹੈ, ਹੁਣ ਵੀ ਤੁਸੀਂ ਬੋਲਦੇ ਨਹੀਂ ਪਰ ਮੇਰੀ ਬਰਾਬਰਤਾ ਤਾਂ ਕੋਈ ਨਹੀਂ। ਆਪ ਜੀ ਅਕਾਲ ਪੁਰਖ ਰੂਪ ਹੋ, ਮੈਂ ਇੱਕ ਜਨ ਸਧਾਰਨ ਜੀਵ ਹਾਂ, ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦੇ, ਪਰ ਉਦੋਂ ਵੀ ਦਰਸ਼ਨ ਹੀ ਹੋਏ। ਹੁਣ ਕਹਿੰਦੇ ਚਿਰ ਭਇਓ ਦਰਸ਼ਨ ਦੇਖੇ, ਕਹਿੰਦੇ ਹੁਣ ਕਿੰਨੇ ਕੁ ਵਾਰੀ ਇੰਨਾ ਚਿਰ ਪਹਿਲਾਂ ਲੰਘ ਗਿਆ, ਉਦੋਂ ਵੀ ਦਰਸ਼ਨ ਦਿੱਤੇ, ਫਿਰ ਤੁਸੀਂ ਦਰਸ਼ਨ ਦਿੱਤੇ, ਹੁਣ ਤੀਜੀ ਵਾਰ ਫਿਰ ਦਰਸ਼ਨ ਦਿੱਤੇ, ਬੋਲਦੇ ਕਿਆ ਨੇ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ, ਅਕਾਲ ਪੁਰਖ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਭਗਤ ਰਵਿਦਾਸ ਜੀ ਤੇ ਬੇਅੰਤ, ਤੇ ਫਿਰ ਪੁੱਛਿਆ ਦਸ ਭਗਤਾਂ ਕੀ ਚਾਹੁੰਦਾ, ਜੋ ਤੂੰ ਚਾਹੁੰਦਾ ਉਹ ਹੀ ਹੋਵੇਗਾ, ਭਾਵੇਂ ਉਹ ਅਗਲੇ ਸ਼ਬਦ ਵਿੱਚ ਆਵੇਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਫਿਰ ਬੇਨਤੀਆਂ ਕੀਤੀਆਂ, ਚਿੱਤ ਸਿਮਰਨ ਕਰੋ ਨੈਣ ਅਵਲੋਕਣੋ ਸ਼੍ਰਵਣ ਬਾਣੀ ਸੁਜਸ ਪੂਰ ਰੱਖੋ। ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨਗੇ ਭਗਤ ਰਵਿਦਾਸ ਜੀ। ਜਦੋਂ ਅਕਾਲ ਪੁਰਖ ਨੇ ਪੁੱਛਿਆ ਨਾ, ਭਗਤ ਜੀ ਦੱਸੋ ਕੀ ਚਾਹੁੰਦੇ ਹੋ, ਤੇ ਫਿਰ ਸਾਡੇ ਵਰਗੀ ਬਿਰਤੀ ਤਾਂ ਨਹੀਂ ਸੀ ਨਾ, ਭਗਤੀ ਦੇ ਵਿੱਚ ਪਹੁੰਚੇ ਹੋਏ ਸਨ, ਤੇ ਫਿਰ ਬੇਨਤੀ ਕੀਤੀ ਮਹਾਰਾਜ ਚਿੱਤ ਦੇ ਵਿੱਚ ਸਿਮਰਨ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੈਣ ਅਵਲੋਕਣੋ, ਅਵਲੋਕਣ ਨਾਮ ਵੇਖਣ ਦਾ ਹੁੰਦਾ, ਇਹਨਾਂ ਅੱਖਾਂ ਦੇ ਨਾਲ ਮਹਾਰਾਜ ਆਪ ਜੀ ਦੇ ਹਮੇਸ਼ਾ ਹੀ ਦਰਸ਼ਨ ਹੁੰਦੇ ਰਹਿਣ, ਸ਼੍ਰਵਣ ਬਾਣੀ ਸੁਜਸ ਪੂਰ ਰੱਖ, ਕੰਨਾਂ ਦੇ ਵਿੱਚ ਲੋਕਾਂ ਤੋਂ ਨਿੰਦਾ ਨਾ ਸੁਣਾ, ਕੰਨਾਂ ਦੇ ਵਿੱਚ ਆਪਣੀ ਉਪਮਾ ਵਡਿਆਈ ਨਾ ਸੁਣਾ। ਮਹਾਰਾਜ ਆਪ ਜੀ ਦਾ ਸੁਜਸ ਸ੍ਰੇਸ਼ਠ ਜਸ ਹਮੇਸ਼ਾ ਹੀ ਪੂਰ ਕੇ ਰੱਖੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਭਰਿਆ ਰਵੇ ਸਾਡੇ ਹਿਰਦੇ ਵਿੱਚ, ਇਹ ਬੇਨਤੀਆਂ ਕੀਤੀਆਂ ਸਨ। ਸੋ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਇਹ ਭਗਤ ਰਵਿਦਾਸ ਜੀ ਦੀ ਤਮੰਨਾ ਪੂਰੀ ਕੀਤੀ ਭਗਤੀ ਦੁਆਰਾ। ਸਾਧ ਸੰਗਤ, ਇੱਥੇ ਸਤਿਗੁਰੂ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਕਿ ਇੱਥੇ ਕੋਈ ਜਾਤੀ ਅਭਿਮਾਨ ਨਹੀਂ, ਸਤਿਗੁਰੂ ਨੇ ਤੇ ਬਖਸ਼ਿਸ਼ਾਂ ਕੀਤੀਆਂ। ਅੱਜ ਵੀ ਸਾਨੂੰ ਕਿਸੇ ਕਿਸਮ ਦਾ ਸ਼ੰਕਾ ਨਹੀਂ ਹੋਣਾ ਚਾਹੀਦਾ, ਕਿਸੇ ਜਾਤ ਵਿੱਚੋਂ ਕਿਸੇ ਗੋਤ ਵਿੱਚੋਂ ਜਿਹੜਾ ਵੀ ਕੋਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਉਹ ਖਾਲਸਾ ਹੈ। ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ, ਏਕ ਪਿਤਾ ਏਕ ਸਕੇਹਮ ਬਾਰਕ, ਤੂੰ ਮੇਰਾ ਗੁਰਹਾਈ, ਸ਼ੰਕਾ ਹੀ ਨਹੀਂ ਰਹਿਣੀ ਚਾਹੀਦੀ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਅੱਜ ਦੁਨੀਆਂ ਦੇ ਵਿੱਚ ਸਾਧ ਸੰਗਤ, ਜੋ ਇੱਕ ਆ ਬਿਮਾਰੀ ਦਾ ਡਰ ਪਿਆ ਹੈ ਕੋਰੋਨਾ ਵਾਇਰਸ, ਇਹਦੇ ਲਈ ਜੋ ਟ੍ਰੀਟਮੈਂਟ ਦੇ ਪ੍ਰਬੰਧ ਕੀਤੇ ਜਾ ਰਹੇ ਨੇ, ਇਹਦੇ ਇਲਾਜ ਦੇ ਪ੍ਰਬੰਧ ਕੀਤੇ ਜਾ ਰਹੇ ਨੇ, ਜਦੋਂ ਉਹਨੂੰ ਧਿਆਨ ਨਾਲ ਵੇਖਦੇ ਹਾਂ ਨਾ, ਤਾਂ ਫਿਰ 550 ਸਾਲ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਹਦਾਇਤਾਂ ਕੀਤੀਆਂ, ਜੋ ਉਪਦੇਸ਼ ਬਖਸ਼ੇ ਕੀਤੇ, ਉਹ ਯਾਦ ਆਉਂਦੇ, ਸਿਰ ਝੁਕਦਾ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਾਨੂੰ ਇਹੋ ਜਿਹਾ ਗੁਰੂ ਬਖਸ਼ਿਆ। ਅਸਲ ਵਿੱਚ ਤਾਂ ਸਾਡਾ ਸ਼ੰਕਾ ਉਦੋਂ ਹੀ ਕਰ ਦਿੱਤਾ ਸੀ ਜਦੋਂ ਕਿਹਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਇਹ 10 ਰੂਪ ਧਾਰਦਿਆਂ ਧਾਰਦਿਆਂ, ਇਹਨਾਂ ਵਿੱਚ ਵਿਚਰਦਿਆਂ, ਕੌਤਕ ਕਰਦਿਆਂ ਸਾਨੂੰ ਬੜੀਆਂ ਸਿੱਖਿਆਵਾਂ ਦਿੱਤੀਆਂ, ਪਰ ਅਸੀਂ ਮਨਮੁੱਖ ਲੋਕਾਂ ਨੇ ਉਹਨਾਂ ਸਿੱਖਿਆਵਾਂ ਦਾ ਮਜ਼ਾਕ ਉਡਾਇਆ। ਮਜ਼ਾਕ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਮੋਹਰਾਂ ਲਾਈਆਂ, ਕਹਿੰਦੇ ਭਾਈ ਜਦੋਂ ਸੱਚੇ ਪਰਮੇਸ਼ਰ ਦੀ ਕੋਈ ਆਰਾਧਨਾ ਕਰਦਾ ਨਾ, ਕਹੋ ਨਾਨਕ ਸੱਚ ਧਿਆਈ ਹੈ, ਸੱਚੇ ਪਰਮਾਤਮਾ ਦੀ ਆਰਾਧਨਾ ਕਰਦਾ, ਤੇ ਕਹਿੰਦੇ ਉਹ ਪ੍ਰਾਪਤ ਕਿਵੇਂ ਹੋਵੇਗਾ? ਸੁੱਚ ਹੋਵੇ ਤਾਂ ਸੱਚ ਪਾਈਐ। ਕਹਿੰਦੇ ਪਹਿਲਾਂ ਸੁੱਚਮ ਰੱਖੋ, ਸੁੱਚਮ ਤੇ ਹੀ ਘਿਰਨਾ ਆਊਗੀ। ਲਓ ਜੀ, ਤੇ ਨਲਕੇ ਹੀ ਮਾਂਜੀ ਜਾਂਦੇ ਆ, ਟੂਟੀਆਂ ਮਾਂਜੀ ਜਾਂਦੇ ਆ, ਉੱਥੇ 10 ਰੁਪਈਆਂ ਦਾ ਫਲ ਫਰੂਟ ਲੈ ਕੇ ਪਹਿਲਾਂ ਧੋਣ ਨੂੰ ਭੱਜਦੇ ਆ। ਕੀ ਕਿੰਤਾ ਹੋ ਕਿੰਤੂ ਹੋਣ ਲੱਗ ਗਿਆ, ਮੈਦਾਨ ਜਾ ਕੇ ਕਹਿੰਦੇ ਮਿੱਟੀ ਨਾਲ ਹੱਥ ਮਾਂਜਦੇ ਆ। ਹੁਣ ਮਿੱਟੀ ਸਾਇੰਸ ਨੇ ਮੰਨ ਲਿਆ ਕਿ ਸਭ ਤੋਂ ਉੱਤਮ ਪਦਾਰਥ ਕਿਹੜਾ ਹੈ, ਜਿਹਦੇ ਨਾਲ ਸੁੱਚਮ ਪੈਦਾ ਹੁੰਦੀ ਹੈ, ਜਿਹਦੇ ਨਾਲ ਜੂਠ ਲੈ ਸਕਦੀ ਹੈ, ਉਹ ਹੈ ਮਿੱਟੀ। ਤੇ ਜੇ ਮਿੱਟੀ ਨਾਲ ਹੱਥ ਮਾਂਜਦੇ ਸੀ, ਨਲਕਾ ਮਾਂਜਦੇ ਸੀ, ਤੇ ਮਜ਼ਾਕ ਉਡਾਉਂਦੇ ਸੀ। ਤੇ ਕਲਗੀਧਰ ਪਾਤਸ਼ਾਹ ਜੀ ਤੇ ਮੋਹਰ ਹੀ ਲਾਤੀ ਨਾ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਪੰਜ ਪਿਆਰੇ ਸਾਨੂੰ ਅੱਜ ਉਪਦੇਸ਼ ਕਰਦੇ ਨੇ ਕਿ ਗੁਰੂ ਕੇ ਸਿੱਖੋ ਸੁੱਚਮ ਰੱਖਣੀ ਆ, ਆਪਣਾ ਜੂਠਾ ਨਾ ਕਿਸੇ ਨੂੰ ਛਕਾਉਣਾ, ਨਾ ਕਿਸੇ ਦਾ ਜੂਠਾ ਛਕਣਾ, ਹਮੇਸ਼ਾ ਲੰਗਰ ਛਕਣ ਤੋਂ ਪਹਿਲਾਂ ਹੱਥ ਧੋਣੇ ਆ, ਤੇ ਲੰਗਰ ਛੱਕ ਕੇ ਵੀ ਹੱਥ ਧੋਣੇ। ਜਦੋਂ ਪੰਗਤਾਂ ਵਰਤਦੀਆਂ ਸੀ ਨਾ, ਲੰਗਰ ਵਰਤਦਾ ਸੀ, ਤੇ ਸਭ ਤੋਂ ਪਹਿਲਾਂ ਪੰਗਤ ਦੇ ਵਿੱਚ ਹੱਥ ਧੁਆਏ ਜਾਂਦੇ, ਲੰਗਰ ਛੱਕ ਲਿਆ ਤੇ ਫਿਰ ਹੱਥ ਧੁਆਏ ਜਾਂਦੇ। ਆਮ ਸਧਾਰਨ ਵੇਖੋ, ਸਾਡੇ ਪੁਰਾਣੇ ਬਜ਼ੁਰਗ ਛਿੱਕ ਮਾਰਦੇ ਸੀ ਨਾ, ਤੇ ਮੂੰਹ ਮੂਹਰੇ ਰੁਮਾਲ ਕਰ ਲੈਂਦੇ ਸੀ, ਹੱਥ ਹੀ ਕਰ ਲੈਂਦੇ ਸੀ, ਆਵਾਸੀ ਆਉਂਦੀ ਤਾਂ ਵੀ ਕਰ ਲੈਂਦੇ ਸੀ, ਸਭ ਕੁਝ ਹੀ ਛੱਡਤਾ, ਸਭ ਕੁਝ ਹੀ। ਇਹ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਜੁਗਤ ਦਿੱਤੀ ਹੈ ਨਾ, ਕਿਉਂ ਕਿਹਾ ਮਹਾਰਾਜ ਨੇ, ਭਾਵੇਂ ਸਾਇੰਸ ਬੜੀ ਤਰੱਕੀ ਕਰ ਗਈ, ਪਰ ਅਖੀਰ ਨੂੰ ਘੁੰਮ ਘੁਮਾ ਕੇ ਸਤਿਗੁਰੂ ਦੇ ਚਰਨਾਂ 'ਚ ਹੀ ਆਵੇਗੀ ਸਾਇੰਸ, ਉੱਪਰ ਨਹੀਂ ਜਾ ਸਕੇਗੀ। ਮਹਾਰਾਜ ਨੇ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ। ਕਿਉਂ ਕਿਹਾ ਭਾਈ? ਗੁਰਸਿੱਖੋ, ਤੁਹਾਨੂੰ ਤੇ ਪਹਿਲਾਂ ਹੀ ਸਾਇੰਸ ਦੇ ਅਖੀਰਲੇ ਪਦ ਤੁਹਾਨੂੰ ਸਮਝਾਏ ਹੋਏ ਗੁਰੂ ਨੇ ਕਿ ਸੁੱਚਮ ਰੱਖੋ, ਸਾਵਧਾਨਤਾ ਰੱਖੋ। ਅੱਜ ਦੁਨੀਆਂ ਦੇ ਵਿੱਚ ਉਪਦੇਸ਼ ਆ ਰਿਹਾ ਵੀ ਸਾਬਣ ਨਾਲ ਹੱਥ ਧੋਵੋ, ਹੋਰ ਕੈਮੀਕਲ ਦਿੱਤੇ ਨੇ ਕਿ ਉਹਨਾਂ ਨਾਲ ਹੱਥ ਧੋਵੋ, ਹੱਥ ਸੁੱਚੇ ਰਹਿਣ, ਕਿਉਂਕਿ ਇਹਨਾਂ ਹੱਥਾਂ ਦੇ ਵਿੱਚ ਦੂਸਰੇ ਨਾਲ ਹੱਥ ਮਿਲਾਉਣ ਨਾਲ ਕ੍ਰਿਮ ਪੈਦਾ ਹੋ ਜਾਂਦੇ ਨੇ, ਕ੍ਰੋਸ ਹੋ ਜਾਂਦੇ ਨੇ। ਤੇ ਸਾਨੂੰ ਕੀ ਕਿਹਾ ਮਹਾਰਾਜ ਨੇ? ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਭੁੱਲ ਗਏ ਸੀ ਤਾਂ ਜਿੰਨੀ ਚਿਰ ਹੱਥ ਨਹੀਂ ਮਿਲਾਉਂਦੇ ਉਨੀ ਦੇਰ ਤੱਕ ਤਸੱਲੀ ਨਹੀਂ ਹੁੰਦੀ। ਹੁਣ ਆਏ ਨਾ ਟਿਕਾਣੇ ਤੇ ਵੀ ਨਹੀਂ, ਹੱਥ ਨਹੀਂ ਮਿਲਾਉਣਾ, ਦੂਰੋਂ ਹੀ ਫਤਿਹ ਬੁਲਾਉਣੀ ਆ। ਕਿੰਨਾ ਵਧੀਆ ਸਾਧਨ ਦਿੱਤਾ ਸੀ ਵੀ ਜੇ ਤੁਸੀਂ 100 ਬੰਦਾ ਬੈਠੇ ਹੋ, ਗੁਰਮੁਖ ਪਿਆਰੇ ਬੈਠੇ ਹੋ, ਤੇ ਇੱਕ ਕੋਈ ਸ਼ਖਸੀਅਤ ਵੀ ਆ ਜਾਵੇ ਚੰਗੀ, ਤੇ ਆਉਣ ਸਾਰ ਸਭ ਨੂੰ ਫਤਿਹ ਬੁਲਾਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਭ ਦਾ ਹੀ ਕੰਮ ਸਹੀ ਹੋ ਗਿਆ ਨਾ, ਸਭ ਦੀ ਤਸੱਲੀ ਹੋ ਗਈ। ਹੁਣ ਜੇ ਮੂਹਰਲੇ ਪੰਜਾਂ ਨੂੰ ਹੱਥ ਮਿਲਾਵੇ ਤੇ ਮਗਰਲਿਆਂ ਨੂੰ ਨਾ ਮਿਲਾਵੇ ਤੇ ਇਹ ਫਿਰ ਭੇਦਭਾਵ ਪੈਦਾ ਹੋ ਜਾਏਗਾ, ਫਿਰ ਹੱਥ ਮਿਲਾਵੇ ਤੇ ਹੱਥ ਧੋਣ ਕਿੱਥੋਂ ਜਾਵੇ? ਇਹ ਸਾਨੂੰ ਗੱਲਾਂ ਬਖਸ਼ੀਆਂ ਸੀ ਮਹਾਰਾਜ ਨੇ, ਇਹ ਰਹਿਤਾਂ ਬਖਸ਼ੀਆਂ ਸੀ ਕਿ ਭਾਈ ਖਾਲਸੇ ਦੀ ਰਹਿਤ ਨੂੰ ਮੰਨੋ। ਅੱਜ ਸ਼ੁਕਰ ਹੈ ਦੁਨੀਆਂ ਇਸ ਗੱਲ ਦੇ ਪਿੱਛੇ ਲੱਗ ਕੇ ਦੁਨੀਆਂ 'ਚ ਉਪਦੇਸ਼ ਆ ਰਿਹਾ ਕਿ ਭਾਈ ਹੱਥ ਨਹੀਂ ਬੁਲਾਉਣਾ, ਸਤਿ ਸ੍ਰੀ ਅਕਾਲ ਦੂਰੋਂ ਬੁਲਾਉਣੀ, ਫਤਿਹ ਦੂਰੋਂ ਬੁਲਾਉਣੀ ਹੈ। ਜਦੋਂ ਛਿੱਕ ਮਾਰਨੀ ਮੂੰਹ ਤੇ ਰੁਮਾਲ ਰੱਖੋ, ਢੱਕ ਕੇ ਰੱਖੋ, ਉੱਥੇ ਆ ਗਈ ਨਾ ਗੱਲ। ਆ ਗਲਾਂ 'ਚ ਸਾਡੇ ਵਾਸਤੇ ਪਰਨੇ ਕਾਹਦੇ ਵਾਸਤੇ ਪਾਏ ਸੀ, ਵਿਖਾਉਣ ਨੂੰ ਥੋੜ੍ਹੋ ਸੀ ਇਹ। ਛਿੱਕ ਆਵੇ ਤੇ ਪਰਨਾ ਕੇ ਕਰੋ। ਸਾਧ ਸੰਗਤ ਕੋਈ ਜੂਠਾ ਬਰਤਨ ਫੜਨਾ ਪੈਂਦਾ ਪੱਲੇ ਨਾਲ ਫੜੋ, ਇੱਥੋਂ ਤੱਕ ਕਿ ਦਰਵਾਜ਼ਾ ਵੀ ਖੋਲਣਾ ਪੈਂਦਾ ਤੇ ਕੁੰਡਾ ਪੱਲੇ ਨਾਲ ਇਸ ਪਰਨੇ ਨਾਲ ਖੋਲੋ। ਇਹ ਗਲਾਂ 'ਚ ਪਰਨੇ ਵਿਖਾਉਣ ਵਾਸਤੇ ਨਹੀਂ ਸੀ ਪਾਏ, ਅਸੀਂ ਤਾਂ ਉਲਟ ਪਾਸੇ ਤੁਰ ਪਏ। ਤੁਸੀਂ ਸਾਇੰਸ ਦਾ ਜਿਹੜਾ ਵੀ ਪੱਖ ਲੈਣਾ ਲੈ ਲਓ। ਆ ਜਿਹੜੇ ਲੋਕ ਦਾੜੀ ਕੱਟਦੇ ਆ ਨਾ, ਦਾੜੀ ਕੱਟ ਦਿੰਦੇ, ਕੇਸ ਕੱਟ ਦਿੰਦੇ ਆ, ਸਾਇੰਸ ਇਸ ਗੱਲ ਨੂੰ ਮੰਨਦੀ ਹੈ ਕਿ ਜਿਹੜੀ ਸਰੀਰ 'ਤੇ ਚੀਜ਼ ਵੱਧਦੀ ਹੈ ਨਾ, ਇਹ ਸਰੀਰ 'ਚੋਂ ਐਨਰਜੀ ਲੈਂਦੀ ਆ। ਜਿੰਨੇ ਕੇਸ ਜਿੰਨੇ ਕੱਟਣੇ ਆ ਅਗਲੇ ਦਿਨ, ਫਿਰ ਤੀਜੇ ਦਿਨ ਕੱਟਣੇ ਆ, ਉਹ ਐਨਰਜੀ ਕਿਹਦੀ ਗਈ? ਜਿਹੜੇ ਕੇਸ ਵੱਡੇ ਹੋਏ ਕਿੱਥੋਂ ਹੋਏ? ਤੁਹਾਡੇ ਸਰੀਰ ਦੀ ਐਨਰਜੀ ਗਈ ਨਾ। ਪਰ ਜੇ ਕੁਦਰਤ ਦੇ ਢੰਗ ਦੇ ਨਾਲ ਕੇਸ ਵੱਧਦਿਆਂ ਵੱਧਦਿਆਂ ਇੱਕ ਥਾਂ 'ਤੇ ਰੁਕ ਜਾਣਗੇ, ਨਹੀਂ ਵਧਣਗੇ, ਫਿਰ ਇਹ ਐਨਰਜੀ ਇਕੱਠੀ ਕਰਨਗੇ। ਜਿਹੜੇ ਕੇਸ ਹੈ, ਦਾੜਾ ਹੈ, ਮੁੱਛਾਂ ਹੈ, ਪਰਮਾਤਮਾ ਨੇ ਐਵੇਂ ਦਿੱਤੀਆਂ, ਕਿਤੇ ਜਿੱਥੇ ਲੋੜ ਸੀ ਉੱਥੇ ਕੇਸ ਦਿੱਤੇ ਆ ਨਾ। ਇਹਦੇ ਨਾਲ ਐਨਰਜੀ ਇਕੱਤਰ ਹੁੰਦੀ ਹੈ। ਫਿਰ ਦੁਨੀਆਂ ਦੀਆਂ ਸਾਇੰਸਾਂ ਨੇ, ਸਾਇੰਸਦਾਨਾਂ ਨੇ, ਵਿਗਿਆਨੀਆਂ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਦੁਨੀਆਂ ਦਾ ਸੋਹਣਾ ਮਨੁੱਖ ਕੌਣ ਹੈ। ਸੋਹਣੇ ਮਨੁੱਖ ਬਣਨ ਵਾਸਤੇ ਅਸੀਂ ਕਦੇ ਦਾੜੀਆਂ ਕਾਲੀਆਂ ਕਰਦੇ ਹਾਂ, ਕਦੇ ਕੱਟ ਹੀ ਦਿੰਦੇ ਹਾਂ, ਕੁਦਰਤ ਦੇ ਅਸੂਲਾਂ ਵਿੱਚ ਅਸੀਂ ਰੱਜ ਕੇ ਦਖਲ ਦਿੰਦੇ, ਬਲਕਿ ਉਲੰਘਣਾ ਕਰਦੇ ਅਸੂਲਾਂ ਦੀ। ਜਦੋਂ ਇਹ ਪੁੱਛਿਆ ਗਿਆ ਕਿ ਦੁਨੀਆਂ ਤੋਂ ਸਭ ਤੋਂ ਮਨੁੱਖ ਸੋਹਣਾ ਕੌਣ ਹੈ, ਕਹਿੰਦੇ ਭਾਈ ਇਹ ਸਿੱਧ ਕੀਤਾ, ਮੈਂ ਕੋਲੋਂ ਨਹੀਂ ਕਹਿ ਰਿਹਾ, ਕਿ ਵਿਗਿਆਨੀਆਂ ਦੀ ਕਾਢ ਹੈ ਕਿ ਜਿਹੜਾ ਸਾਬਤ ਸੂਰਤ ਸਿੱਖ ਹੈ ਨਾ, ਦੁਨੀਆਂ ਵਿੱਚ ਸਭ ਤੋਂ ਸੋਹਣਾ ਹੈ। ਕਿਸੇ ਉਮਰ ਵਿੱਚ ਲੈ ਲਓ, ਜਵਾਨੀ ਵਿੱਚ ਲੈ ਲਓ, ਬਿਰਧ ਅਵਸਥਾ ਵਿੱਚ ਲੈ ਲਓ, ਕਹਿੰਦੇ ਸਾਬਤ ਸੂਰਤ ਸਭ ਤੋਂ ਸੋਹਣਾ ਲੱਗੇਗਾ। ਅਤੇ ਫਿਰ ਬਾਕੀ ਜਿਹੜਾ ਸੁਹਾਪਣਾ ਹੈ ਤਾਂ ਕੁਦਰਤ ਦੇ ਹਾਸਾ ਵਾਸ ਹੈ ਭਾਈ। ਜੇ ਕੁਦਰਤ ਵੱਲੋਂ ਹੀ ਅਸੀਂ ਕੋਈ ਅੰਗ ਹੀ ਨੂੰ ਹੋ ਜਾਈਏ, ਉਹ ਸੁਹਾਪਣ ਕਿੱਥੋਂ ਲਿਆਵਾਂਗੇ? ਆਪਾਂ ਲਿਆ ਸਕਦੇ ਹਾਂ? ਨਹੀਂ ਲਿਆ ਸਕਦੇ। ਸਾਧ ਸੰਗਤ ਜੀ, ਕੁਦਰਤ ਨੇ ਜੋ ਕੁਛ ਬਖਸ਼ਿਸ਼ ਕੀਤਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਇਹ ਕੁਦਰਤ ਦੇ ਵਸ ਹੈ। ਇਸ ਕਰਕੇ ਜੋ ਖਾਲਸਾਈ ਅਸੂਲ ਹੈ ਉਹਨਾਂ ਨੂੰ ਅਪਣਾਓ। ਜੋ ਅੱਜ ਵੀ ਹਦਾਇਤਾਂ ਕੀਤੀਆਂ ਜਾ ਰਹੀਆਂ, ਮੰਨੋ ਇਹਨਾਂ ਨੂੰ, ਸਾਵਧਾਨ ਰਹੋ। ਕਿਵੇਂ ਵੱਡੀ ਪੱਧਰ 'ਤੇ ਵਾਰਡ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਇੰਨੇ ਸਖ਼ਤ ਕਦਮ ਚੁੱਕੇ ਗਏ, ਬੱਸਾਂ, ਰੇਲਾਂ, ਹਵਾਈ ਜਹਾਜ਼ ਸਭ ਬੰਦ ਕਰ ਦਿੱਤੇ, ਵੱਡੇ ਵੱਡੇ ਮਾਲ ਬੰਦ ਕਰ ਦਿੱਤੇ ਦੁਨੀਆਂ 'ਚ, ਕੇਵਲ ਹਿੰਦੁਸਤਾਨ 'ਚ ਨਹੀਂ। ਸਾਨੂੰ ਇਹਦੇ ਵਿੱਚ ਪੂਰੀ ਮਦਦ ਕਰਨੀ ਚਾਹੀਦੀ ਹੈ। ਇਹਦੇ ਵਿੱਚ ਸਹਾਇਤਾ ਕਰਨ ਤੋਂ ਪਰਿੰਤੂ ਨਹੀਂ ਸਾਡਾ ਕੋਈ। ਪਰ ਸਾਧ ਸਿੰਘ ਜੀ, ਇਹ ਅਸੂਲ ਖਾਲਸੇ ਨੇ ਪਹਿਲਾਂ ਹੀ ਅਪਣਾਏ ਹੋਏ ਆ, ਪਰ ਜਿਹੜਾ ਖਾਲਸਾ ਛੱਡੀ ਬੈਠਾ ਹੈ ਜਾਂ ਖਾਲਸਾ ਕੌਮ ਤੋਂ ਪਾਸੇ ਦੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਸੀ, ਆਪਣੇ ਆਪ 'ਚ ਬਹੁਤ ਵੱਡੇ ਸ਼ੁੱਧ ਅਤੇ ਸਫਾਈ ਬਣਦੇ ਸਨ, ਪਰ ਜਦੋਂ ਉਹਨਾਂ ਦੀ ਸਰੀਰਕ ਪ੍ਰਕਿਰਿਆ ਦੀ ਸਫਾਈ ਦੇਖਦੇ ਹਾਂ, ਸਾਡੇ ਬਰਾਬਰ ਨਹੀਂ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਉਪਦੇਸ਼ ਨੂੰ ਧਾਰਨ ਕਰੋ, ਕਿਉਂਕਿ ਸੁੱਚਮ ਜਿਹੜੀ ਹੈ, ਸੱਚੋ ਓਰਾ ਸਭ ਕੋ ਉੱਪਰ ਸੱਚ ਚਾਰ, ਇਹ ਜਿਹੜੀ ਸੁੱਚਮ ਹੈ ਇਹ ਸਭ ਤੋਂ ਜ਼ਰੂਰੀ ਹੈ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਤੇ ਇੱਥੋਂ ਤੱਕ ਕਿਉਂ ਕਿਹਾ ਕਿ ਤੁਸੀਂ ਸਰੋਵਰ ਵਿੱਚ ਇਸ਼ਨਾਨ ਕਰਨਾ ਨਾ, ਅਤੇ ਫਿਰ ਪਹਿਲਾਂ ਟੂਟੀਆਂ 'ਤੇ ਇਸ਼ਨਾਨ ਕਰੋ। ਇਹ ਮਰਜ਼ਾਦਾ ਬਣੀ ਸੀ ਨਾ, ਟੂਟੀਆਂ ਕਾਹਦੇ ਵਾਸਤੇ ਲੱਗੀਆਂ ਪ੍ਰਕਰਮਾਂ ਦੇ ਵਿੱਚ? ਪਹਿਲਾਂ ਟੂਟੀਆਂ 'ਤੇ ਕਰੋ ਇਸ਼ਨਾਨ, ਕਿਉਂਕਿ ਤੁਹਾਨੂੰ ਜਿਹੜਾ ਪਸੀਨਾ ਆਇਆ ਹੈ, ਤੁਸੀਂ ਬਾਹਰੋਂ ਆਏ ਹੈ, ਕੋਈ ਇਹੋ ਜਿਹੇ ਜਰਮਸ ਲੱਗੇ ਹੋਏ ਨੇ, ਇਹੋ ਜਿਹੇ ਕੀਟਾਣੂ ਨੇ ਤੁਹਾਡੇ ਸਰੀਰ ਨੂੰ, ਉਹ ਪਹਿਲਾਂ ਧੋਵੋ, ਫਿਰ ਸਰੋਵਰ 'ਚ ਇਸ਼ਨਾਨ ਕਰੋ। ਤੁਸੀਂ ਪਾਠ ਕਰਨਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਆਉਣਾ ਹੈ, ਅਤੇ ਇਸ਼ਨਾਨ ਕਰੋ, ਸਾਫ਼ ਸੁਥਰੇ ਵਸਤਰ ਪਹਿਨੋ। ਕਿਉਂ ਇਹ ਮਰਜ਼ਾਦਾ ਬਣੀ ਆ? ਕਿਉਂਕਿ ਸੁੱਚਮ ਜ਼ਰੂਰੀ ਹੈ। ਜੇ ਇਹਨਾਂ ਸਾਧ ਸੰਗਤ ਮਾਰੂ ਕੀਟਾਣੂਆਂ ਤੋਂ ਬਚਣਾ ਹੈ, ਇਹ ਛੂਤ ਦੇ ਰੋਗ ਤੋਂ ਰਹਿਤ ਰਹਿਣਾ ਹੈ, ਫਿਰ ਗੁਰੂ ਕੀ ਬਖਸ਼ੀ ਹੋਈ ਸਿੱਖਿਆ, ਗੁਰੂ ਕਾ ਸਿਧਾਂਤ ਸਾਡੇ ਲਈ ਬਹੁਤ ਅਵਸ਼ ਜ਼ਰੂਰੀ ਹੈ। ਇਹਨੂੰ ਧਾਰਨ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤਾਂ ਕਿ ਸਾਡੇ ਵਿੱਚ ਆਪੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਰਹਿਤ ਪੰਜਾਂ ਪਿਆਰਾਂ ਦੇ ਹੁਕਮ ਦੁਆਰਾ ਅਸੀਂ ਧਾਰਨ ਕਰ ਲਈਏ, ਅਤੇ ਸੁੱਚ ਆਪੇ ਹੀ ਆ ਜਾਵੇਗੀ। ਭਾਈ ਆਓ, ਸਤਿਗੁਰੂ ਪਾਤਸ਼ਾਹ ਜੀ ਨੇ ਜੋ ਲੜੀਵਾਰ ਸ਼ਬਦ ਚੱਲ ਰਹੇ ਹਨ, ਉਸ ਦੀ ਵੀ ਆਪਾਂ ਸੰਥਿਆ ਕਰੀਏ, ਵਿਚਾਰ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾ, ਅਟਲ ਬਚਨ ਸਾਧੂ ਜਨਾ।
ਸਤਿਗੁਰੂ ਜੀ ਬਿਲਾਵਲ ਰਾਗ ਵਿੱਚ 812 ਅੰਗ ਤੇ ਬਖਸ਼ਿਸ਼ ਕਰਦੇ ਹਨ ਕਿ ਭਾਈ ਜਿਹੜੇ ਸਾਧੂ ਪੁਰਖ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਜਿਨ੍ਹਾਂ ਨੇ ਦੁਨਿਆਵੀ ਪਦਾਰਥਾਂ ਤੋਂ, ਦੁਨਿਆਵੀ ਪ੍ਰਦਰਸ਼ਨੀ ਤੋਂ ਆਪਣੇ ਮਨ ਨੂੰ ਅਲੱਗ ਕੀਤਾ ਹੋਇਆ, ਗੁਰੂ ਚਰਨਾਂ ਨਾਲ ਜੋੜਿਆ ਹੋਇਆ, ਮਨ ਨੂੰ ਸਾਧਿਆ ਹੋਇਆ, ਜਿਹਦੇ ਪ੍ਰਥਾ ਸਤਿਗੁਰੂ ਜੀ ਨੇ ਹੁਕਮ ਕੀਤਾ ਪਹਿਲੇ ਮਨ ਪ੍ਰਬੋਧ ਹੈ ਆਪਣਾ, ਆਪਣੇ ਮਨ ਨੂੰ ਪ੍ਰਬੋਧ ਹੋਇਆ, ਉਹਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਵਿਆਖਿਆ ਕਰਦੇ ਹਨ। ਅਟਲ ਬਚਨ ਸਾਧੂ ਜਣਾ, ਕਹਿੰਦੇ ਭਾਈ ਜਿਹੜੇ ਸਾਧੂ ਜਣ ਹੈ ਨਾ, ਪਰਮੇਸ਼ਰ ਦੇ ਪਿਆਰੇ ਆ, ਉਹਨਾਂ ਦੇ ਕੀਤੇ ਹੋਏ ਬਚਨ ਅਟਲ ਹੁੰਦੇ ਆ, ਸੱਚੇ ਹੁੰਦੇ ਆ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਕਿਹਾ ਹੈ, ਗਿਰ ਬਸਦਾ ਜਲ ਪਵਨ ਜਾਏਗੋ, ਸਾਧ ਬਚਨ ਅਟਲਾਦਾ। ਕਹਿੰਦੇ ਧਰਤੀ ਹਿੱਲ ਸਕਦੀ ਹੈ, ਪਰਬਤ ਡੋਲ ਸਕਦੇ ਨੇ, ਪਰ ਸਾਧੂ ਦਾ ਕੀਤਾ ਹੋਇਆ ਬਚਨ ਨਹੀਂ ਡੋਲ ਸਕਦਾ। ਜੋ ਜੋ ਚਿੱਤ ਮੈਂ ਸਾਧ ਜਨ ਸੋ ਲੇਤਾ ਮਾਣ, ਕਿਉਂਕਿ ਪਰਮਾਤਮਾ ਨਾਲ ਇੱਕ ਮੇਕ ਹੋਏ ਜਿਹੜੇ ਸਾਧੂ ਨੇ, ਉਹ ਜੋ ਚਿਤਵਨੀ ਵੀ ਚਿਤਵਦੇ ਨੇ ਪਰਮਾਤਮਾ ਉਹਨਾਂ ਦੀ ਚਿਤਵਨੀ ਮੰਨ ਲੈਂਦਾ ਹੈ। ਇਸ ਕਰਕੇ ਅਟਲ ਬਚਨ ਸਾਧੂ ਜਣ, ਜਿਹੜੇ ਸਾਧੂ ਨੇ ਪਰਮੇਸ਼ਰ ਦੇ ਪਿਆਰੇ ਨੇ, ਕਹਿੰਦੇ ਭਾਈ ਉਹਨਾਂ ਦੇ ਮੁੱਖ ਚੋਂ ਨਿਕਲੇ ਹੋਏ ਬਚਨ ਅਟਲ ਹੁੰਦੇ, ਸੱਚੇ ਹੁੰਦੇ ਹਨ।
ਸਭ ਮੋਹ ਪ੍ਰਗਟਾਇਆ,
ਸਾਰੀ ਦੁਨੀਆ ਵਿੱਚ ਇਸ ਗੱਲ ਨੂੰ ਪ੍ਰਗਟ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇਸ ਨੂੰ ਸੱਚ ਸਿੱਧ ਕਰ ਦਿੱਤਾ ਹੈ।
ਜਿਸ ਜਨ ਹੋਵਾ ਸਾਧ ਸੰਗ,
ਗੁਰੂ ਪਿਆਰਿਆਂ ਨੂੰ ਸਾਧੂਆਂ ਦਾ ਸੰਗ ਪ੍ਰਾਪਤ ਹੋ ਗਿਆ, ਜਿਨ੍ਹਾਂ ਨੂੰ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋ ਗਈ।
ਇਸ ਭੇਟਾ ਹਰ ਰਾਇਆ,
ਭਾਈ ਉਹਨਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਹੈ, ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਸਹੀ ਰਸਤਾ ਹੀ ਨਹੀਂ ਮਿਲਿਆ। ਚਰਨ ਪਾਏ ਸੰਤ ਬੋਹਿਥਾ ਤਰੇ ਸਾਗਰ ਜੇਤ, ਮਾਰਗ ਪਾਏ ਉਦਿਆਨ ਮੈਂ ਗੁਰਦੱਸੇ ਭੇਤ, ਹਰ 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 ਹਰੇ ਹਰ 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 ਹੇਤ, ਊਠ ਬੈਠ ਸੋਵ ਤੇ ਹਰ 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 ਚੇਤ। ਕਹਿੰਦੇ ਇਹ ਸੰਤ ਜਨ ਦੱਸਦੇ ਨੇ ਕਿ ਭਾਈ ਪਰਮਾਤਮਾ ਦਾ ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਛਕੋ। ਇਹ ਸਾਧੂ ਜਣਾਂ ਤੋਂ ਕਿ ਅੱਜ ਗੁਰਮੁਖ ਪਿਆਰਿਆਂ ਤੋਂ ਸਾਧ ਸੰਗਤ ਜੀ ਇਹੋ ਜਿਹੇ ਬਚਨ ਸੁਣਦੇ ਆ। ਉਹ ਕਹਿੰਦੇ ਕੋਈ ਸੰਤ ਨਹੀਂ ਹੁੰਦਾ, ਕੋਈ ਸਾਧ ਨਹੀਂ ਹੁੰਦਾ। ਮੈਂ ਪਹਿਲਾਂ ਵੀ ਇੱਥੋਂ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਕੋਈ ਸਾਧੂ ਮਿਲਿਆ ਹੀ ਨਹੀਂ, ਉਹਨਾਂ ਨੇ ਕਿਸੇ ਪੁੱਜੇ ਸੰਤ ਦੀ ਸੰਗਤੀ ਨਹੀਂ ਕੀਤੀ, ਕਦੇ ਉਹਨਾਂ ਦੇ ਬਚਨਾਂ ਦਾ ਆਨੰਦ ਮਾਣਿਆ ਹੀ ਨਹੀਂ। ਇਸ ਕਰਕੇ ਉਹ ਵਿਚਾਰੇ ਕਿਆ ਕਰੇ, ਜੇ ਭਾਗ ਤੁਰ ਮੰਦੇ ਕੀ ਕਰ ਸਕਦੇ ਭਾਈ, ਉਹ ਜੋ ਮਰਜ਼ੀ ਬਚਨ ਕਹਿਣ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੁਰਬਾਣੀ ਵਿੱਚ ਮੋਹਰ ਲਾਉਂਦੇ ਆ ਨਾ, ਤਾਂ ਗੁਰਸਿੱਖ ਨੂੰ ਤਸੱਲੀ ਕਰ ਲੈਣੀ ਚਾਹੀਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ ਹੈ, ਉਹਨਾਂ ਨੇ ਸਾਧੂਆਂ ਦੇ ਸੰਗਤ ਦੁਆਰਾ ਜਿਹੜਾ ਉਹਨਾਂ ਨੇ ਉਪਦੇਸ਼ ਬਖਸ਼ਿਆ ਸਾਧੂਆਂ ਨੇ ਕਿ ਨਾਮ ਜਪੋ, ਅੰਮ੍ਰਿਤ ਛਕੋ, ਅੰਮ੍ਰਿਤ ਵੇਲੇ ਉੱਠੋ, ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਇਸ ਰਸਤੇ ਤੇ ਚੱਲ ਪਏ ਤੇ ਫਿਰ ਪਰਮਾਤਮਾ ਦੇ ਵਿੱਚ ਅਭੇਤਾ ਪ੍ਰਾਪਤ ਕਰ ਲਈ।
ਹਰ ਰਾਇਆ,
ਉਹਨਾਂ ਨੇ ਕਹਿੰਦੇ ਜਿਹੜਾ ਹਰ ਰਾਇਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਉਹਦੇ ਨਾਲ ਭੇਟਾ ਮਿਲਾਪ ਕਰ ਲਿਆ।
ਇਹ ਪ੍ਰਤੀਤ ਗੋਵਿੰਦ ਕੀ,
ਕਹਿੰਦੇ ਭਾਈ ਇਹ ਭਰੋਸਾ ਕਰਨਾ ਚਾਹੀਦਾ ਉਸ ਅਕਾਲ ਪੁਰਖ ਵਾਹਿਗੁਰੂ ਤੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇੱਕ ਵਾਰ ਨਹੀਂ ਬਾਰ ਬਾਰ ਦਰਸਾਇਆ ਕਿ ਸੰਤ ਹੁੰਦਾ ਕੀ ਹੈ, ਸੰਤ ਕਹਿੰਦੇ ਕਿਹਨੂੰ ਹੈ। ਸੰਤ ਦੇ ਪ੍ਰਥਾਏ ਸ੍ਰੀ ਸੁਖਮਨੀ ਸਾਹਿਬ ਵਿੱਚ ਪੂਰੀ ਅਸ਼ਟਪਦੀ ਲਿਖ ਦਿੱਤੀ। ਮਹਾਰਾਜ ਨੇ ਬਾਰ ਬਾਰ ਕਿਹਾ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਵੱਡਿਆਂ ਭਾਗਾਂ ਵਾਲਾ ਕੋਈ ਭਾਈ ਇਹਨਾਂ ਭੂਮਿਕਾਂ ਦੇ ਟੰਬਿਆਂ ਨੂੰ ਚੜ੍ਹਦਾ ਜਿੱਥੇ ਸੰਤ ਚੜ੍ਹਿਆ ਹੁੰਦਾ, ਜਿਹੜੀ ਅਵਸਥਾ ਨੂੰ ਸੰਤ ਪਹੁੰਚਿਆ ਹੁੰਦਾ ਨਾ, ਤੇ ਉਹ ਸਮਝਾ ਦਿੰਦਾ ਹੈ ਕਿ ਭਾਈ ਐਂ ਚੜ੍ਹਨਾ, ਪਹਿਲੀ ਭੂਮਿਕਾ ਆਏ ਐਂ ਨਾਮ ਜਪਣਾ ਰਸਨਾ ਦੇ ਨਾਲ, ਸਾਰੇ ਸੰਗਤ ਵਿੱਚ ਮਿਲ ਕੇ ਜਪਣਾ, ਸਾਰੇ ਜਪਿਓ ਭਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਪਹਿਲਾਂ ਕਹਿੰਦੇ ਰਸਨਾ ਨਾਲ ਜਪੋ ਗੱਜ ਕੇ, ਤੇ ਫਿਰ ਕੰਠ ਦੇ ਵਿੱਚ ਜਪੋ, ਫਿਰ ਹਿਰਦੇ ਜਪੋ, ਨਾਭੀ ਦੇ ਵਿੱਚ ਜਪੋ, ਤੇ ਫਿਰ ਕਹਿੰਦੇ ਆਨੰਦ ਪਰਮਾਤਮਾ ਦੇ ਨਾਲ ਅਭੇਤਾ ਪ੍ਰਾਪਤ ਹੋ ਜਾਵੇਗੀ, ਸਤਿਗੁਰੂ ਦੀ ਰਹਿਮਤ ਹੋਵੇਗੀ, ਕਿਰਪਾ ਹੋਵੇਗੀ।
ਹਰ ਸੁਖ ਪਾਇਆ,
ਕਹਿੰਦੇ ਭਾਈ ਇਹ ਪ੍ਰਤੀਤ ਭਰੋਸਾ ਰੱਖੋ ਅਕਾਲ ਪੁਰਖ ਵਾਹਿਗੁਰੂ ਤੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਕਹਿੰਦੇ ਜਪ ਹਰ ਸੁਖ ਪਾਇਆ, ਜਿਨ੍ਹਾਂ ਨੇ ਪਰਮਾਤਮਾ ਦੇ ਹਰੀ ਨਾਮ ਨੂੰ ਜਪਿਆ ਹੈ ਉਹਨਾਂ ਨੇ ਇਸ ਲੋਕ ਵਿੱਚ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਬਾਤਾਂ ਸਭ ਕਰ ਰਹੇ,
ਹੋਰ ਥਾਵਾਂ ਤੇ ਜਾਵਾਂਗੇ ਬੜੀਆਂ ਗੱਲਾਂ ਸੁਣਾਉਣਗੇ, ਉਹਨਾਂ ਕੋਲ ਕਿਵੇਂ ਕਥਾਕੜੀ ਹੈ ਗੱਲਾਂ ਹੀ ਨੇ ਕਿ ਭਾਈ ਤੁਸੀਂ ਮੇਰੇ ਦੁਆਰੇ ਤੋਂ ਆਓ, ਮੈਂ ਤੁਹਾਨੂੰ ਪਾਰ ਲੰਘਾ ਦੇਗਾ, ਮੈਂ ਤੁਹਾਨੂੰ ਸੱਚ ਦੱਸਾਂਗਾ। ਬੜੀਆਂ ਗੱਲਾਂ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਫਰਮਾਉਂਦੇ ਨੇ ਅਨਕ ਬਾਤਾਂ ਸਭ ਕਰ ਰਹੇ, ਕਹਿੰਦੇ ਬਥੇਰੇ ਨੇ ਜਿਹੜੇ ਐਵੇਂ ਫਾਲਤੂ ਦੀਆਂ ਗੱਲਾਂ ਕਰਦੇ ਹਨ।
ਹੋਰ ਘਰ ਲੈ ਆਇਆ
ਗੁਰੂ ਸਾਹਿਬ ਹੈ ਜਿਹੜੇ ਹਿਰਦੇ ਰੂਪ ਘਰ ਦੇ ਵਿੱਚ, ਸਤਸੰਗਤ ਘਰ ਦੇ ਵਿੱਚ, ਸੱਚਖੰਡ ਘਰ ਦੇ ਵਿੱਚ ਜਿਹੜੇ ਆਪ ਲੈ ਆਉਂਦੇ ਨੇ ਪਰਮਾਤਮਾ ਦਾ ਨਾਮ ਜਪਾ ਕੇ।
ਸਰਨ ਪਰੇ ਕੀ ਰਾਖਤਾ,
ਸਤਿਗੁਰੂ ਜੀ ਵਿਸਰਾਮ ਦੇ ਕੇ ਫਰਮਾਉਂਦੇ ਹਨ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸਵਾਮੀ ਸੰਦਾ, ਇਹ ਉਹਦਾ ਬਿਰਧ ਹੈ ਸਵਾਮੀ ਮਾਲਕ ਦਾ, ਇੱਥੇ ਵੀ ਕਿਰਪਾ ਕਰਦੇ ਨੇ। ਸਰਨ ਪਰੇ ਕੀ ਰਾਖਤਾ, ਜਿਹੜੇ ਸ਼ਰਨ ਵਿੱਚ ਪੈ ਗਏ ਉਹਨਾਂ ਦੀ ਇੱਜ਼ਤ ਰੱਖਦਾ, ਪੈਜ ਰੱਖਦਾ ਹੈ।
ਨਾਹੀ ਸਹਸਾਇਆ,
ਜਿਹੜੇ ਸ਼ਰਨ ਵਿੱਚ ਆ ਗਏ ਭਾਈ ਉਹਨਾਂ ਨੂੰ ਕੋਈ ਸੰਸਾ ਨਹੀਂ ਰੱਖਣਾ ਚਾਹੀਦਾ, ਉਹਨਾਂ ਦੇ ਮਨ ਵਿੱਚ ਕੋਈ ਚਿੰਤਾ ਨਹੀਂ ਰਹਿਣੀ ਚਾਹੀਦੀ।
ਕਰਮ ਭੂਮ ਹਰ ਨਾਮ ਬੋਏ,
ਭਾਈ ਹਿਰਦੇ ਰੂਪ ਧਰਤੀ ਦੇ ਵਿੱਚ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨਿੱਤ ਦੇ ਕਰਮ, ਨਿਮਿੱਤ ਕਰਮ, ਇਹ ਕਰਮਾਂ ਦੀ ਗੱਲ ਆਉਂਦੀ ਹੈ ਨਾ, ਕਹਿੰਦੇ ਇਹ ਕਰਮ ਜੇ ਪੈਦਾ ਕਰਨੇ ਨੇ, ਅੰਕੁਰ ਪੈਦਾ ਕਰਨਾ ਹੈ, ਤੇ ਫਿਰ ਹਿਰਦੇ ਰੂਪ ਧਰਤੀ ਦੇ ਵਿੱਚ ਨਾਮ ਦਾ ਬੀਜ ਬੀਜਦੇ।
ਅਵਸਰ
ਦੁਲਭਾਇਆ, ਕਹਿੰਦੇ ਇਹ ਬੜਾ ਦੁਰਲਭ ਮੌਕਾ ਸੀ ਜਿਹੜਾ ਆਪਾਂ ਨੂੰ ਮਿਲਿਆ। ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਮਾਨਸ ਦੇਹ ਲਈ, ਕਹਿੰਦੇ ਬੜਾ ਸਮਾਂ ਫਿਰਦੇ ਰਹੇ, ਫਿਰ ਕਿਤੇ ਮਨੁੱਖਾ ਜਨਮ ਮਿਲਿਆ। ਕਹਿੰਦੇ ਇਸ ਸਰੀਰ ਰੂਪ ਧਰਤੀ ਦੇ ਵਿੱਚ ਕਹਿੰਦੇ ਹੁਣ ਤੂੰ ਪਰਮਾਤਮਾ ਦਾ ਨਾਮ ਰੂਪ ਬੀਜ ਪਾ ਦੇ, ਇਹ ਤੈਨੂੰ ਮੌਕਾ ਮਿਲਿਆ ਹੈ, ਇਹ ਤੇਰਾ ਵੱਤਰ ਹੈ, ਹੁਣ ਇਹ ਤੇਰੀ ਵੱਤ ਨਾ ਲੰਘ ਜਾਵੇ।
ਅੰਤਰ ਜਾਮੀ ਆਪ ਪ੍ਰਭ,
ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ, ਤੋਂ ਪਰਮਾਤਮਾ ਆਪ ਅੰਤਰ ਜਾਮੀ ਹੈ,
ਸਭ ਕਰੇ ਕਰਾਇਆ,
ਸਭ ਕੁਝ ਆਪ ਹੀ ਕਰਵਾਉਂਦਾ ਹੈ, ਆਪ ਹੀ ਕਰਦਾ ਹੈ, ਆਪ ਹੀ ਉਹਨੇ ਭਜਨ ਬੰਦਗੀ ਕਰਾਉਣੀ ਹੈ, ਤੇ ਆਪ ਹੀ ਉਹਨੇ ਫਲ ਬਖਸ਼ ਦੇਣਾ, ਗਿਆਨ ਬਖਸ਼ ਦੇਣਾ ਹੈ।
ਪਨੀਤ ਘਣੇ ਕਰੇ,
ਬੇਅੰਤੀ ਉਹਨਾਂ ਨੇ ਗਣਕਾਂ ਵਰਗੀਆਂ ਪਾਪਣਾ ਤਾਰ ਦਿੱਤੀਆਂ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤਾਰੇ ਗਣੇ ਜਾਤ, ਤੇਰੇ ਤਾਰੇ ਨਾ ਗਨਾਤ ਹੈ, ਤਾਰੇ ਗਿਣੇ ਜਾ ਸਕਦੇ ਆਕਾਸ਼ ਅਸਮਾਨ ਦੇ, ਜਿਹੜੇ ਤੂੰ ਤਾਰੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ।
ਠਾਕੁਰ ਬਿਰਦਾਇਆ,
ਉਸ ਠਾਕੁਰ ਮਾਲਕ ਦਾ ਬਿਰਧ ਹੈ, ਬੇਉਗਮਾਰ ਸੱਚੇ ਪਾਤਸ਼ਾਹ ਦੀ ਮਰਜ਼ਾਦਾ ਹੈ।
ਮਤ ਭੁੱਲੋ ਮਨੁੱਖ ਜਾਨ,
ਇਹ ਮਨੁੱਖੋ ਇਹ ਕਿਤੇ ਗੱਲ ਨੂੰ ਭੁੱਲ ਨਾ ਜਾਇਓ, ਇਹ ਗੱਲ ਸਾਨੂੰ ਕਦੇ ਵੀ ਨਹੀਂ ਭੁੱਲਣੀ ਚਾਹੀਦੀ।
ਮਾਇਆ ਪਰ ਮਾਇਆ,
ਅਸੀਂ ਮਾਇਆ ਵਿੱਚ ਭਰਮੇ ਹੋਏ ਹਾਂ, ਇਸ ਗੱਲ ਨੂੰ ਨਹੀਂ ਭੁੱਲਣਾ, ਮਾਇਆ ਤੋਂ ਉੱਪਰ ਉੱਠਣਾ ਹੈ। ਮਾਇਆ ਐਸੀ ਮੋਹਣੀ ਭਾਈ, ਜਿੱਤੇ ਜੀਤੇ ਤੇ ਡਹਿਕਾਈ, ਕਹਿੰਦੇ ਭਾਈ ਇਸ ਗੱਲ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਮਨ ਜੋੜਨਾ ਹੈ।
ਨਾਨਕ ਤਿਸ ਪਤ ਰਾਖਸੀ,
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਉਹਨਾਂ ਸੇਵਕਾਂ ਜਨਾਂ ਦੀ ਪਤ ਪ੍ਰਤੱਗਿਆ, ਪੈਜ ਪਰਮਾਤਮਾ ਆਪ ਰੱਖ ਲੈਂਦਾ ਹੈ।
ਪ੍ਰਭ ਪਹਿਰਾਇਆ,
ਉਹਨਾਂ ਨੂੰ ਭਗਤੀ ਦਾ ਸਿਰੋ ਪਾਓ, ਪਹਿਰਾ ਦਿੱਤਾ, ਪਹਿਨਾ ਦਿੱਤਾ ਮਹਾਰਾਜ ਨੇ ਜਿਹਨਾਂ ਨੂੰ ਭਗਤੀ ਦਾ ਸਰੂਪਾ ਪਹਿਨਾ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੋੜ ਲਿਆ ਸਤਿਗੁਰੂ ਨੇ, ਉਹਨਾਂ ਦੀ ਪੈਜ ਪ੍ਰਤੱਗਿਆ ਆਪ ਰੱਖ ਲੈਂਦਾ ਹੈ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਹਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ ਲੈਣ, ਗੁਰੂ ਕੀ ਸੰਗਤ ਬਖਸ਼ ਲਵੇ, ਦਿਓ ਸੱਜਣ ਅਸੀਸੜੀਆਂ, ਜੇ ਹੋਵਾ ਸਾਹਿਬ ਸਿਓ ਮੇਲ।
ਮਤ ਭੁੱਲੋ ਮਾਨੁਖ ਜਾਨ, ਮਾਇਆ ਪਰ ਮਾਇਆ, ਨਾਨਕ ਦਿਸ ਪਤ ਰਾਖਸੀ, ਜੋ ਪ੍ਰਭ ਪਹਿਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ।